Thank you. ہر ایک دے اندر ہی ہے پر غیر حاضر ہے تو من ہے من باہر دوڑیا پھردا ہے سومے نال آنند ساگر نال سچ نہیں ہوندا اودے وچوں سکھ نہیں کھچن جاندا اودے وچوں آنند نہیں پراپت کرن جاندا جس کر کے اے دکھی پریشان اور اشانت رہندا ہے ਜੇਕਰ ਇਸਨੂੰ ਇਹ ਵੱਲ ਆ ਜਾਏ ਇਹ ਸੂਝ ਅਤੇ ਸਮਝ ਪੈ ਜਾਵੇ ਅਤੇ ਇਹ ਹਰ ਵਕਤ ਹੀ ਅੱਠੇ ਪੈਰ ਚੌਂਹ ਖੜੀ ਆਨੰਦ ਵਿੱਚ ਮਸਰੂਰ ਰਹਿ ਸਕਦਾ ਹੈ ਸ਼ਾਂਤੀ ਰਹਿ ਸਕਦਾ ਹੈ ਆਨੰਦ ਰਹਿ ਸਕਦਾ ਹੈ ਸੋ ਉਸਦਾ ਅਪਾ ਇਹੀ ਹੈ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਨੂੰ ਜੋੜਨਾ ਬਾਣੀ ਦੁਆਰਾ ਕੀਰਤਨ ਦੁਆਰਾ ਸਿਮਰਨ ਦੁਆਰਾ ਸਤਸੰਗ ਵਿੱਚ ਬੈਠ ਕੇ ਤਾਂ ਕੀਰਤਨ ਦੁਆਰਾ ਅਤੇ ਵਿਚਾਰਾਂ ਦੁਆਰਾ ਹੀ ਮਨ ਜੁੜਿਆ ਇਸ ਦੇ ਵਿੱਚ ਇੱਥੇ ਆਸਾਨੀ ਨਾਲ ਮਨ ਜੁੜ ਜਾਂਦਾ ਹੈ ਔਰ ਅਭਿਆਸ ਦੁਆਰਾ ਕੁਝ ਦੇਰ ਦੀ ਮਿਹਨਤ ਨਾਲ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਸਤਿਆਉ ਆਪਣੇ ਮਨ ਨੂੰ ਸ਼ਾਂਤ ਔਰ ਸੁਖ ਦਿਓ ਅਤੇ ਸ਼੍ਰੀ ਕ੍ਰਿਸ਼ਨ ਦਾ ਕਰੋੜ ਕਰੋੜ ਸੁਨੇਹ ਜਗਤ ਫਲ ਇਸਦੀ ਵੀ ਪ੍ਰਾਪਤੀ ਕਰੋ ਇਸ ਵਾਸਤੇ ਹੀ ਸਾਡਾ ਇਤਨਾ ਪ੍ਰਚਾਰ ਹੁੰਦਾ ਹੈ ਆਇਓ ਨਹਾ ਲੈਣ ਉਤਰਾਨੀ ਆਇਓ ਆਇਓ ਨਹਾ ਲੈਣ Thank you. ਸੰਸਾਰ ਕੇ ਰਾਸ਼ੀ ਦੇ ਗੇੜ ਵਿੱਚੋਂ ਕਈ ਜਨਮ ਗਏ ਸੀ ਪਤੰਗਾ, ਕਈ ਜਨਮ ਗਏ ਜੀਵ ਤਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈ ਬਰਦਿਸ ਜੋਇਓ। ਮਾਨਸ ਤਨ ਤੋਂ ਪਹਿਲੇ 84 ਲੱਖ ਦੀਆਂ ਜੂਨ ਦੀਆਂ ਤਕਲੀਫਾਂ ਉਠਾਈਆਂ। ਕਈ ਦਫ਼ਾ ਇਨਸਾਨ ਗੁਰੂ ਸ਼ਰਨ ਵਿੱਚ ਆ ਕੇ ਸਤਸੰਗ ਕਰਦਾ ਕਰਦਾ ਕਤਲਾ ਖਾ ਕੇ ਫਿਰ ਵੀ ਉਸੇ 84 ਵਿੱਚ ਆ ਪੈਂਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਹਾਂਜੀ ਸਿਆਲਕੋਟ ਤੇ ਬਾਹਰ ਬੈਠੇ ਹਨ, ਮਰਦਾਨਾ ਕੀਰਤਨ ਕਰ ਸਕਦਾ। ਸਿਆਲਕੋਟ ਦੇ ਵਿੱਚ ਹੰਦਰਾ ਗਾਉਂ ਸਲਾਮ ਕਰਕੇ ਛੁੱਟੀ ਰਹਿੰਦਾ ਹੈ। ਸ਼ਹਿਰ ਸਿਆਲਕੋਟ ਵਿੱਚ ਇੱਕ ਸੇਠ, ਬਹੁਤ ਵੱਡਾ ਸੇਠ, ਜਿਸਦੇ ਪੁੱਤਰ ਨਹੀਂ ਸੀ, ਔਲਾਦ ਨਾ ਹੋਣ ਕਰਕੇ ਉਸਨੇ ਬੜੇ ਯਤਨ ਕੀਤੇ, ਕੀਰਤੀ ਹਮਜ਼ਾ ਗਾਉਣ ਪਾਸ ਗਿਆ। ਪ੍ਰਾਰਥਨਾ ਕੀਤੀ, ਉਹਨੇ ਕਿਹਾ, ਕਹਿਣ ਲੱਗਾ, ਜੇ ਤੂੰ ਇੱਕ ਪੁੱਤਰ ਸਾਨੂੰ ਦੇ ਜਾਵੇਂ ਤੇਰੇ ਦੋ ਹੋ ਜਾਣ। ਉਹ ਕਹਿਣਗਾ, ਅੱਛਾ ਚਲੋ ਤੁਹਾਨੂੰ ਦੇ ਜਾਵਾਂਗਾ। ਐਸਾ ਹੀ ਹੋਇਆ, ਦੋ ਪੁੱਤਰ ਉਸਦੇ ਹੋ ਗਏ। ਪਰ ਹੁਣ ਉਹ ਇਸਲਾਮ ਦਾ ਬੰਦਾ ਮੁਸਲਮਾਨ ਹੈ ਤੇ ਉਹ ਦੇਸ਼ ਕਤਰੀ ਹੈ, ਸੋਚਦਾ ਹੈ ਕਿ ਜੇ ਮੈਂ ਆਪਣੇ ਪੁੱਤਰਿਆਂ ਨੂੰ ਦੇ ਦਿੱਤਾ ਨਾ ਦਿੱਤਾ ਤਾਂ ਚੰਗੀ ਗੱਲ ਨਹੀਂ। ਸਾਡਾ ਇਮਾਨ ਇਹ ਇਜਾਜ਼ਤ ਨਹੀਂ ਦਿੰਦਾ ਹੈ। ਭਾਵੇਂ ਇਹਨਾਂ ਦੇ ਬਚਨ ਨਾਲ ਹੀ ਐਸਾ ਹੋਇਆ ਤੇ ਠੀਕ ਕਰਨ। ਉਹ ਕਹਿਣ ਲੱਗਾ, ਵੀਰ ਜੀ, ਜੋ ਕੁਛ ਕਹੋ ਕਰ ਮੈਂ ਦੇਣ ਨੂੰ ਤਿਆਰ ਹਾਂ, ਤੁਹਾਨੂੰ ਪਦਾਰਥ ਰਹੋ, ਪਰ ਇਹ ਗਲਤ ਰਹਿਣਗੇ। ਕਹਿਣਗਾ, ਨਹੀਂ, ਅਗਰ ਪੁੱਤਰ ਨਾ ਦੇਗਾ ਮੈਂ ਸਾਰੇ ਸ਼ਹਿਰ ਨੂੰ ਗਰਕ ਕਰ ਦੇਵਾਂਗਾ, ਸਾਰੇ ਸ਼ਹਿਰ ਨੂੰ। ਫਿਰ ਉਹ ਕਹਿਣਗਾ, ਪੁੱਤਰ ਇਹ ਤਾਂ ਬੜੀ ਔਖੀ ਗੱਲ ਹੈ, ਮੈਂ ਹਿੰਦੂ ਹੋ ਕੇ ਆਪਣੇ ਬੱਚੇ ਨੂੰ ਮੁਸਲਮਾਨ ਬਣਾ ਲਿਆ, ਇਹ ਮੈਂ ਚਾਹੁੰਦਾ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਉਹ ਤੁਹਾਨੂੰ ਦੱਸ ਜਿਤਨਾ ਕੁਛ ਕਹਾਂ ਮੈਂ ਤੁਹਾਨੂੰ ਦੇਣ ਨੂੰ ਤਿਆਰ। ਉਹ ਕਹਿੰਦੇ, ਉਹ ਪੀਰ ਵੀ ਹੱਥੇ ਤੋਂ ਲਿਆ, ਕਹਿਣਗੇ ਨਹੀਂ, ਜਾਂ ਤਾਂ ਬੱਚਾ ਦੇ, ਨਹੀਂ ਫਿਰ ਮੈਂ ਐਸਾ ਕਰਾਂਗਾ। ਉਹ ਕਹਿੰਦਾ, ਕੁਛ ਕਰ ਲਓ, ਮੈਂ ਆਪਣੇ ਬੱਚੇ ਨੂੰ ਆਪਣੇ ਧਰਮ ਤੋਂ। ਉਸਨੇ ਚਿੱਲਾ ਆਰੰਭ ਲਿਆ, ਇੱਕ ਮੱਠ ਵਿੱਚ ਬੈਠ ਕੇ ਇੱਕ ਜੌਂ ਰੋਜ਼ ਖਾਣਾ ਔਰ ਕੁਝ ਆਰਾਧਨਾ ਕਰਨੀ ਐਸੀ ਆਰੰਭ ਕਰ ਦੇਵੇ। 40 ਦਿਨ ਜਦੋਂ ਹੋ ਜਾਣਗੇ ਉਸ ਮੌਕੇ ਸਾਰਾ ਸ਼ਹਿਰ ਫਰਕ ਹੋ ਜਾਏ। ਇਹ ਇਸਨੇ ਧਾਰਨਾ ਧਾਰ ਕੇ ਉੱਥੇ ਬੈਠ ਕੇ ਇਹ ਆਰੰਭਣਾ ਕਰ ਦਿੱਤੀ। ਗੁਰੂ ਨਾਨਕ ਜੀ ਭਾਈ ਬਾਲੇ ਮਰਦਾਨੇ ਨੂੰ ਕਹਿਣ ਲੱਗੇ, ਭਾਈ ਬਾਲਾ ਮਰਦਾਨਾ, ਰੱਬ ਦੀ ਖਲਕ ਤੇ ਬੜਾ ਕਹਿਰ ਹੋਣ ਵਾਲਾ ਹੈ, ਬਹੁਤ ਬੁਰੀ ਬਾਤ ਹੈ, ਐਸਾ ਨਹੀਂ ਹੋਣਾ ਚਾਹੀਦਾ। ਹੈ ਗੁਰੂ ਜੀ ਨੇ ਮਰਦਾਨੇ ਨੂੰ ਭੇਜਿਆ ਵੀ ਉਹ ਸਾਹਮਣੇ ਫਕੀਰ ਦਾ ਥਾਂ ਹੈ, ਉਸ ਮੱਠ ਵਿੱਚ ਫਕੀਰ ਬੈਠਾ ਹੈ, ਚੇਲੇ ਹਮਜ਼ਾ ਗਾਉਂ ਹੈ, ਉਸਦੇ ਮੁਰਗੀ ਦੋਣਗੇ ਬਾਹਰ ਨੂੰ ਜਾ ਕੇ ਕਹਿ ਫਕੀਰ ਬੁਲਾ ਰਿਹਾ ਬੰਦਾ। ਜਦੋਂ ਮਰਦਾਨਾ ਪਹੁੰਚਿਆ ਉੱਥੇ ਮਰੀਜ਼ਾਂ ਨੂੰ ਜਾ ਕੇ ਕਿਹਾ, ਫਕੀਰ ਜੀ ਨੂੰ ਕਹੋ ਬਾਹਰ ਹੀ ਫਕੀਰ ਬੈਠਾ ਬੁਲਾ ਰਿਹਾ। ਉਹ ਕਹਿਣ ਲੱਗੇ, ਉਹਨਾਂ ਨੂੰ ਤਾਂ ਲਾਰਮ ਪਿਆ ਹੋਇਆ ਹੈ, ਕਰਕੇ ਉਤਨੀ ਦੇਰ ਤੱਕ ਉਹਨਾਂ ਕਿਸੇ ਨੂੰ ਨਹੀਂ ਮਿਲਣਾ ਜਿੰਨੀ ਦੇਰ ਤੱਕ ਉਹਨਾਂ ਦਾ ਸੰਕਲਪਦਾਨੀ ਹੋ ਜਾਂਦਾ। ਮਰਦਾਨਾ ਅੰਬੜਿਆ ਆ ਕੇ ਅੱਜ ਕਰ ਗੁਰੂ ਨਾਲ ਤਾਂ ਕਹਿੰਦੇ ਗੁਰੂ ਜੀ ਨੇ ਫਿਰ ਭੇਜਿਆ ਕਹਿਣਗੇ ਵੀਰਾਂ ਨੂੰ ਮਿਲਣਾ ਚਾਹੀਦਾ, ਐਸਾ ਨਹੀਂ ਹੋਣਾ ਚਾਹੀਦਾ। ਫਿਰ ਉਹਨੇ ਇਹ ਜਵਾਬ ਦਿੱਤਾ, ਤਿੰਨ ਦਫ਼ਾ ਭੇਜਿਆ, ਫਿਰ ਕਿਸੇ ਗੱਲ ਦੀ ਤਿੰਨ ਦਫ਼ਾ ਹੱਦ ਮੰਨੀ ਜਾਂਦੀ ਹੈ। ਫਿਰ ਗੁਰੂ ਜੀ ਨੇ ਕਿਹਾ, ਅੱਛਾ ਐਸੀ ਖੇਲ ਵਰਤੀ ਜਿਸ ਮੱਠ ਵਿੱਚ ਬੈਠ ਕੇ ਚਿੱਲਾ ਕਰ ਰਿਹਾ ਸੀ ਉਹ ਮੱਠ ਫਟ ਜਾਂਦਾ। ਉਦੋਂ ਮੱਠ ਫਟਿਆ, ਬੜੀ ਆਵਾਜ਼ ਆਈ, ਮੈਨੂੰ ਬੜਾ ਫਾਇਦਾ ਲੱਗਾ, ਹੈਰਾਨ ਹੋ ਗਿਆ ਵੀ ਇਹ ਕੀ ਗੱਲ ਹੋਈ, ਆਪਣੇ ਮਰੀਜ਼ਾਂ ਨੂੰ ਪੁੱਛਣੇ ਕੀ ਗੱਲ ਕਹਿੰਦੀ, ਤੁਸੀਂ ਆਪ ਨੂੰ ਬੁਲਾ ਰਿਹਾ ਸੀ ਪਰ ਤਿੰਨ ਦਫ਼ਾ ਉਹਨਾਂ ਦਾ ਮਰੀਜ਼ ਆਇਆ ਅਸੀਂ ਜਵਾਬ ਦੇ ਕਹਿੰਦੇ ਪੁੱਛੋ ਕਿਸੇ ਲੈ ਕੇ ਆਏ ਗੁਰੂ ਨਾਨਕ ਦੇ ਚਰਨਾਂ ਡਿੱਗਿਆ। ਹਾਂ ਕਹਿਣਾ ਕੀ ਗੱਲ ਹੈ ਪੀਰ ਜੀ, ਆਪਣਾ ਸੰਕਲਪ ਪੂਰਾ ਨਾ ਕੀਤਾ, ਕੀ ਕਾਰਨ? ਵਿਜਾੜੇ ਮੁੱਠ ਖੜੇ ਹੋਏ ਉਹ ਸ਼ਰਮਿੰਦਾ ਹੈ। ਕਹਿਣ ਲੱਗਾ, ਹਾਂ ਦੇਖੋ ਇਹ ਸ਼ਹਿਰ ਦੇ ਸਾਰੇ ਲੋਕ ਝੂਠੇ ਹਨ। ਗੁਰੂ ਜੀ ਕਹਿੰਦੇ ਸਾਰੇ ਨਹੀਂ ਝੂਠੇ, ਇੱਕੋ ਜਿਹੀ ਦੁਨੀਆਂ ਨਹੀਂ ਸਾਰੀ ਹੁੰਦੀ, ਚੰਗੇ ਵੀ ਹੁੰਦੇ ਬੁਰੇ ਵੀ ਹੁੰਦੇ, ਝੂਠੇ ਵੀ ਹੋਣਗੇ ਲੇਕਿਨ ਸੱਚੇ ਵੀ ਹੋਣਗੇ, ਪਛਾਣਨ ਵਾਲੇ ਵੀ ਹਨ। ਸ਼ਾਇਦ ਗੁਰੂ ਜੀ ਨੇ ਮਰਦਾਨੇ ਨੂੰ ਕਹਿਣਗੇ ਤੈਨੂੰ ਹੁਣ ਇੱਥੇ ਅਜਮਾਇਸ਼ ਹੋ ਜਾਏਗੀ, ਇੱਕ ਟਕਾ ਦਿੱਤਾ ਲੈ ਮਰਦਾਨੇ ਸ਼ਹਿਰ ਵਿੱਚ ਜਾ, ਇੱਕ ਪੈਸੇ ਦਾ ਸੱਚ ਦਾ ਝੂਠ ਕੀ। ਮਰਦਾਨਾ ਸ਼ਹਿਰ ਵਿੱਚ ਫਿਰਦਾ ਹੈ, ਦੁਕਾਨਾਂ ਤੇ ਸੱਚ ਝੂਠ ਮਿਲਦਾ ਫਿਰਦਾ ਹੈ, ਜਵਾਬ ਮਿਲੀ ਜਾਂਦਾ ਇਹ ਸੌਦਾ ਨਹੀਂ ਮਿਲਣਾ। ਅਸੀਂ ਰਸੂਲਾ ਨਾਮ ਕਰਕੇ ਚੜ੍ਹਦੀ ਮੁੰਡਾ ਮੁੰਡਾ ਖੱਤਰੀਆਂ ਦਾ ਦੁਕਾਨਦਾਰ ਦੁਕਾਨ ਤੇ ਬੈਠਾ, ਕੁਛ ਸਤਸੰਗ ਕਰਨ ਵਾਲਾ ਸੀ, ਥੋੜੀ ਬਹੁਤੀ ਸੂਝ ਰੱਖਦਾ ਸੀ, ਕਹਿੰਦੇ ਲਿਆ ਸੌਦਾ ਮੈਂ ਦੇ ਦਿੰਦਾ, ਇੱਕ ਪੈਸੇ ਦਾ ਸੱਚ ਤਾਂ ਝੂਠ ਹੀ ਮੰਗਦਾ ਸੀ ਦੁਕਾਨ, ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਮਰਨਾ ਸੱਚ ਤੇ ਜੂਣਾ ਝੂਠ। ਰੋਜ਼ਾਨਾ ਉਹ ਕਾਗਜ਼ ਲੈ ਕੇ ਉੱਥੇ ਪਹੁੰਚਿਆ, ਜਦੋਂ ਉਹ ਕਾਗਜ਼ ਲੈ ਕੇ ਪਹੁੰਚਿਆ ਹਾਂ ਗੁਰੂ ਜੀ ਉਸਨੂੰ ਦਿਖਾਉਣ ਲੱਗੇ, ਹਮਜ਼ਾ ਕੌਰ ਨੂੰ ਕਹਿੰਦੇ ਤੇ ਤੂੰ ਕਹਿੰਦੇ ਸਾਰੇ ਸੱਚ ਨੂੰ ਪਛਾਣਨ ਵਾਲੇ ਵੀ ਹਨ, ਇਹੋ ਜਿਹੇ ਵੀ ਹਨ ਜਿਹੜੇ ਹਰ ਵਕਤ ਮੌਤ ਨੂੰ ਯਾਦ ਰੱਖਦੇ। ਇਤਿਹਾਸ ਉਸਨੂੰ ਹੀ ਕਹਿੰਦੇ ਫਕੀਰਾਂ ਨੂੰ ਐਸਾ ਨਹੀਂ ਚਾਹੀਦਾ, ਮੁੰਡਾ ਕੀ ਕਰਨਾ ਆਪਣੇ ਜਦੋਂ ਛੱਡੇ ਦੂਜੇ ਦੇ ਮੁੰਡੇ ਸਾਂਭਣ ਵਾਸਤੇ ਇੰਨਾ ਹੱਕ ਕਰਨਾ, ਜੇ ਪੈਦਾ ਹੱਕ ਕਰਨੇ ਤੇ ਇੱਕ ਦੇ ਪਿੱਛੇ ਸਾਰੇ ਸ਼ਹਿਰ ਨੂੰ ਵਰਕ ਕਰਨ ਦਾ ਇਰਾਦਾ ਕਰਨ, ਇਹ ਅਸੂਲੀ ਗੱਲ ਛੋੜੋ, ਫਕੀਰਾਂ ਦਾ ਕੰਮ ਛੋੜੋ। ਜਦੋਂ ਸ਼ਾਂਤੀ ਕਹਿੰਦੀ ਹੈ ਦਰਵੇਸ਼ਾਂ ਨੂੰ ਰੋੜੀਏ ਰੁੱਖਾਂ ਦੀ ਜੀਰਾਂ, ਦਰਵੇਸ਼ਾਂ ਦਾ ਰੁੱਖਾਂ ਵਰਗਾ ਦਸਤਾਂ ਵਰਗਾ ਜੇਰਾ ਚਾਹੀਦਾ ਹੈ, ਜੋ ਕਹਿ ਕੀ ਕਰ ਰਹੇ ਸੀ ਪੁੱਤਰ। ਸੇਮ ਕਰਕੇ ਸਾਹਿਬ ਗੁਰੂ ਜੀ ਨੂੰ ਸਮਝਾਇਆ, ਉਹਦਾ ਦਿਮਾਗ ਟਿਕਾਣੇ ਆਇਆ। ਇਸ ਤਰ੍ਹਾਂ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਜਿਸ ਨੇ ਇਹ ਸੌਦਾ ਦਿੱਤਾ ਉਹਨੂੰ ਬੁਲਾ ਕੇ ਗਿਆ। ਮਰਦਾਨਾ ਫਿਰ ਗਿਆ, ਉਸ ਮੂਲੇ ਨੂੰ ਬੁਲਾ ਕੇ ਲਿਆਂਦਾ, ਬੁਲਾ ਕੇ ਨਮਸਕਾਰ ਕਰਦਾ ਹੈ। ਗੁਰੂ ਜੀ ਕਹਿਣ ਮੂਲਿਆ ਮਰਨਾ ਸੱਚ ਤੇ ਜੀਣਾ ਝੂਠ, ਸੱਚਮੁੱਚ ਕੀ ਇਹ ਗੱਲ ਨਿਸ਼ਚਿਤ ਹੈ? ਮਾਂ ਗੁਰੂ ਮਰਨਾ ਤਾਂ ਜ਼ਰੂਰ ਜੀਵਨ ਚਾਰ ਦਿਹਾੜੇ, ਪਰ ਇਹ ਪਤਾ ਨਹੀਂ ਕਿਸ ਵਕਤ ਇਸ ਸਰੀਰ ਵਿੱਚੋਂ ਇਸ ਜੀਵਾਤਮਾ ਬਜੋਗ ਹੋ ਜਾਏ, ਇਹ ਵਕਤ ਨਹੀਂ ਨਿਸ਼ਚਿਤ ਕਿਸੇ ਨੂੰ, ਲੇਕਿਨ ਮਰਨਾ ਜ਼ਰੂਰ। ਜੋ ਦੁਨੀਆਂ 'ਤੇ ਆਇਆ ਉਸਨੇ ਜਾਣਾ, ਜੋ ਆਇਆ ਸੋ ਚਰ ਸੀ ਸੋ, ਕੋਈ ਆਪਣੀ ਵਾਰ ਨਹੀਂ, ਇਹ ਜ਼ਰੂਰੀ ਹੈ। ਸਵਯਮ ਕਰਕੇ ਗੁਰੂ ਜੀ ਕਹਿੰਦੇ ਜੇ ਫਿਰ ਇਹੋ ਜਿਹੀ ਗੱਲ ਹੈ ਭਾਈ, ਮਰਨਾ ਹੈ ਅੱਗੇ ਜਾਣਾ ਹੈ, ਗੰਦਾ ਤੋਸ਼ਾ ਕਿਉਂ ਨਹੀਂ ਜਮ੍ਹਾਂ ਕੀਤਾ ਜਾਂਦਾ? ਗੁਰੂ ਜੀ ਦੇ ਬਚਨਾਂ ਦਾ ਉਸਦੇ ਉੱਪਰ ਇਹੋ ਜਿਹਾ ਅਸਰ ਹੋਇਆ, ਉਹ ਸਭ ਕੁਛ ਛੱਡਾ ਕੇ ਕਾਫ਼ੀ ਦੇਰ ਗੁਰੂ ਨਾਨਕ ਜੀ ਨਾਲ ਵਿਚਰ ਕਰ ਰਹੇ। ਸਾਸਨ ਮਰਨਾ ਸੱਚੀ ਹੈ, ਪਰ ਇਹ ਭੁੱਲਦਾ ਕਿਉਂ ਹੈ? ਕ੍ਰਿਸ਼ਨਾ ਬੜਾ ਰੋਗ ਲੱਗਾ, ਮਰਨ ਮਨੋ ਵਿਸਾਰ ਹੈ। ਦੁਨੀਆਂ 'ਤੇ ਨਿਗਾਹ ਮਾਰ ਕੇ ਦੇਖੋ, ਰੋਜ਼ ਵਿਛੜਦੇ ਜਾਂਦੇ ਹਨ, ਸੰਗੀ ਸਾਥੀ ਕਿੰਨੇ ਤੁਰ ਗਏ ਨਜ਼ਰ ਨਹੀਂ ਆਉਂਦੇ, ਹੁਣ ਬਹੁਤ ਸਾਰੇ ਉਤਰੇ ਜਾਂਦੇ ਹਨ ਹੌਲੀ ਹੌਲੀ, ਬਸ ਜਿਵੇਂ ਪਾਣੀ ਦਾ ਪ੍ਰਵਾਹ ਹੁੰਦਾ, ਜਿਹੜਾ ਅੱਗੇ ਲੰਘ ਗਿਆ ਉਹ ਮੁੜਕੀ ਨਹੀਂ ਆਉਂਦਾ, ਹੋਰ ਹੀ ਪਾਣੀ ਆਏਗਾ ਹੋਏਗਾ। ਇਸੀ ਤਰ੍ਹਾਂ ਸਮੁੰਦਰ ਵਿੱਚ ਲਹਿਰਾਂ ਚੱਗ ਗੁਰਬਦੇ ਉਹੀਆਂ ਨੇ ਬਣੀਆਂ ਨੇ ਟੁੱਟੀਆਂ ਨੇ, ਇਹ ਸੰਸਾਰ ਦਾ ਪ੍ਰਵਾਹ ਹੈ। ਪਰਮੇਸ਼ਰ ਦੇ ਵਿੱਚ ਕਿਸੇ ਤਰ੍ਹਾਂ ਸੰਸਾਰ ਦੀ ਲੀਲਾ ਹੈ, ਇਉਂ ਕਰਕੇ ਫਿਰ ਮੌਤ ਨੂੰ ਯਾਦ ਕਿਉਂ ਨਹੀਂ ਰੱਖਦਾ? ਇਹ ਕ੍ਰਿਸ਼ਨਾ ਬੜਾ ਰੋਗ ਲੱਗਾ, ਮਨ ਮਨੋ ਸਾਰੇ ਕ੍ਰਿਸ਼ਨਾ نے موت پلا دیتی یا دل آج لگ گئے نہ مر سکھانا کتنا دل چکے کی جانا نہیں من پچھان گا کچھ لالچ لگ گئے من لالچ لگ گئے ارگن چاہے نہ گا وہی مورکھ اگیانا جھے لال چ لگ کے نہ مر شہر گرو تیغ بہادر مہاراج نویں پاتشاہ شہر گرو ہرگن مہاراج جی کے چھوٹے صاحبزادے گرو ہرگن مہاراج جی نے گرو ارجن دیو مہاراج جی کی شہید تو بعد گرتا گدی تبدیلی لیا یعنی رسمی نال رکھے اکشان پر میری پیری نے دو تلوار پہلی جی گدی اور پہلی ٹوپی یہ رواج ہوں سی گرو دین کا پر آپ جی نے گدی کی بجائے تخت اور پہلی ٹوپی جی دو تلوار پہلی آپ جی نے یہ جان کے بھی سما آ گیا لوگ سنتوں بھی تنگ کر لگ کسی تنگ نہیں کرتے کسی کا برا نہیں کرتے اپنا سب کچھ رب کی خوشی واسطے قربان کرتے ہیں پھر بھی بلا وجہ لوگ سنتن تنگ کرتے اس واسطے اگر کتا کنگ نے منہ پاوے وہ منہ سے کسی مار دیں تو کچھ کر بلا وجہ کچھ نہ اگر ایسا کرتا ہے جنہوں گرو جی نے اس کر کے رکھے چار جنگ گرو چھ پاتشاہ نے جس کر کے زیادہ نہیں کیتے اس بعد آپ جی نے کیرتپور آ کے کچھ دیر ٹھہر کے اتنے اپنے پنج پتو چولہے الوک گرو تیغ بہادر مہاراج جی آپ جی کے چھوٹے صاحبزادے سن چھوٹی عمر سی ماتا نانکی انہوں نے ماتا سی کئی دفعہ ماتا جی نے کہنا کہ پاتشاہ اپنے ہوئے وڈے صاحبزادے وڈے لائق ہیں صاحب لیکن میرا بچہ تو بڑا پڑا ہے بہت چھوٹا ہے سب سے یہ رکھ بنے گا اس چیز کی کمی ہے دنیا گردے کترم بھی گردے کترم تک کہہ رہے ہیں اتحاد پر ماما کا سوال ایک دن کا ذکر گرو جی پرشاد چھک رہے سن ماتا جی پرشاد چھکا رہے سن پھر ایک گل چھیڑی تو خیر آپ جی نے اس موقع رمال دینا ہاتھ پوجی پرشاد چھک کے وہ رمال ماتا جی چوری چنگا تیرا پتر بھی گپتا گدی کا مالک بنے گا پر تکلیف بڑی ہوں یہ بچن کر دوں کر کے گرو ہرگوند مہاراج نے جتنے اجکل پتال پوری ہے جتنے پل پائے جاتے سارے گرو کنارے اتنے اکن آپ جی چپ چاپ رہ کے شانت رہ کے پرانیام دوارا میں نے اپنے دوار دسویں دوار سے ہی پران کر کے شری کا تیار کی اس بعد تیغ بہادر جی وکالیا کرے اتنے بڑی تپسیا کی بڑا بھجن کیتا ماتا جی بار آپ ایکانت رہتے ہیں اسی طرح مکھن شاہ لبانے نے جب آپ جی نے پرگٹ کیا ہے اس بعد آپ جی نے جس وقت ہندوستان کی اورنگزیب کی حکومت تھی اس نے ایک قاضی امرا نے سکھایا کہ ہندوستان دے دو دھرم پرچلت ہیں اسلام اور ہندو جی ایک کر دیو تھوڑی اپنی طاقت ہے اج ہندوستان کی بادشاہی ہے تو بہتر ہے رگڑے جھگڑی نہیں پیا کرنی ہو جائے کچھ یہ خیال جما کے یہ خیال کیوں اس پاسے پریریا تو اس نے بھی اس گل ٹھیک سمجھ کے تو یہی کوشش کی تھی ہر کوشش کرنی شروع کی تھی لوگ لالچ دے کے یا کسی طریقے سے روپئے نہ سختی نہ ایسا کرنا شروع کیا جی نہیں بنتے سن انہوں نے ختم کر دیتا جاتا سی کیوں یہ گل جدو ہون لگی ہندوستان کے جڑے پرماتما پرش سن انہوں بڑا دکھ ہوا بڑا خیر ہوا دھرم سے بڑی چیز دنیا کہی ہے دھرم ہی سب کا کلیان کرتا ہے دھرم ہی دونوں جانو سکھ دن والا ہے سکھی دکھی نر جگت میں دھرم کرے جو کوئے سکھی کرے تب سکھ بڑے دکھی کرے دکھ کوئے سکھی یا دکھی پرش کوئی بھی دھرم کو مانا دنیا میں سکھی پرش دھرم کرتا وہ سکھ اور ود جایا کرتا ہے جی دکھی دھرم کو مانا دکھ کینسل ہو جاتا ہے جی میں لکھنے سابن میل خریدتی ہے یوں کشمیر کے پنڈت نے کافی دیر تک کہتے آئے رہے کے اپنے دیوتا دے اگے آرادھنا شروع کی بے ہوں سارے دھرم سے اپنی ساری مدد پرکاش پانی ہوئی بھی ایس میں ہندو دھرم کے شہکار گرو نانک سنگھ جی جان سنگھ نویں گرو گرو تیغ بہادر جی آنندپور کی دھرتی میں پوتر کرن وہ بھی ہندو دھرم کی رکشا کر سکتے ہیں انہوں کے چرنا پہنچو تو پتر بھی قدرت پر گریا بھی ہے انہوں نے پیش کر دے میرے انہوں نے دیوتا کو میں ایسا ہوا تو پنڈت آ گئے آنندپور پرارتھنا کی کشمیر کے پنڈت آپ کا دسن چاہتے ہیں گرو نے فرمایا کل دربار بھی دسن ہوئے گا جو کہ انہیں رہائش کر دیتے گئی ہر قسم کا انتظام ہو گیا خیر دوسرا دن ہے حضور کا دربار لگا جن سنگھ حضور بھی بیٹھی ہوئی ہے نیترا کر کے گرو کے دیداروں کرتے ہیں جی کروڑا چکور چندر وقت تک جا کے دیکھتے ہیں گردن بانے مڑکے دیدار کرنے ہٹے کنا کر کے گرو کی بانی سنتے ہیں زبان کر کے بانی کا اچار کرتے ہیں نتر سمن کرنے والے بہت سارے پریمی ہیں یوں اپنے سمے نو بیکنٹھ بھائی بنا رہے ہیں اتنے یوں سنا گارن والے سمن بیکنٹھ پر گرد کرتا ہے اور لوگ بھی انہوں کا پھل گرو ارجن دیو مہاراج جی دستے مرنا کی ہے سور شریر تو سوکھم شریر کا جیواتما کے تحت علیحدہ ہو جانے سے مرنا کہنے اور جیواتما کا سوکھم شریر کارتی سور شریر آ جانا اس میں جمنا کہا جانا یہ جنم کا سلسلہ اس کا بڑی دیر سے چلے آ رہا ہے یہ ختم ادو ہوئے گا جس وقت جس ਵਾਹਿਗੁਰੂ ਤੋਂ ਵਿਛੜਿਆ ਉਹਦੇ ਵਿੱਚ ਮਿਲ ਜਾਏ। ਉਸ ਤੋਂ ਪਹਿਲੇ ਪਹਿਲੇ ਵਾਸਨਾ ਅਨੁਸਾਰ, ਕਰਮਾਂ ਅਨੁਸਾਰ, ਅਗਿਆਨ ਵਸ਼, ਮੋਹ ਦੇ ਅਧੀਨ ਹੋ ਕੇ ਅਨੇਕਾਂ ਜਨਮ ਧਾਰ ਲੈਂਦਾ। ਅਗਰ ਇਹ ਮੋਹ ਨਾ ਹੋਵੇ, ਅਗਿਆਨ ਨਾ ਹੋਵੇ, ਵਾਸਨਾ ਨਾ ਕੋਈ ਹੋਵੇ, ਫਿਰ ਕੋਈ ਸ਼ਕਤੀ ਨਹੀਂ ਇਸ ਨੂੰ ਜਨਮਾਂ ਦੇ ਚੱਕਰ ਚ ਲਿਆਉਣ ਵਾਲੀ। ਪਰ ਇਹ ਉਸ ਅਵਸਥਾ ਤੋਂ ਬਿਨਾਂ ਦੂਰ ਹੁੰਦੀਆਂ ਹੀ ਨਹੀਂ ਗੱਲਾਂ ਜਿਹੜੀਆਂ, ਕਿਤਨੀ ਦੇਰ ਤੱਕ ਬਣੀਆਂ ਹੀ ਰਹਿੰਦੀਆਂ, ਜਿੰਨੀ ਦੇਰ ਤੱਕ ਗੁਰੂ ਪ੍ਰਾਪਤੀ ਯਾਨੀ ਵਾਹਿਗੁਰੂ ਦੇ ਵਿੱਚ ਤਪੇਰਤ ਆਈ ਜਾਂ ਬ੍ਰਹਮਗਿਆਨ ਹਾਸਲ ਨਾ ਹੋਵੇ। ਭਗਤ ਤ੍ਰਿਲੋਚਨ ਜੀ ਤੇ ਕਿਸੇ ਸਮੇਂ ਪੁੱਛਿਆ, ਭਗਤ ਜੀ ਸੁਣਿਆ ਹੈ ਜੀਵ ਆਤਮਾ ਪਰਮਾਤਮਾ ਦਾ ਪੁੱਤਰ ਹੈ, ਆਤਮ ਸ਼ਹਿਜ਼ਾਦਾ ਹੈ, ਜਿਵੇਂ ਪਿਤਾ ਦਾ ਸੁਭਾਵ ਹੁੰਦਾ ਵੈਸੇ ਪੁੱਤਰ ਦਾ। ਪਰਮਾਤਮਾ ਸਚਿਤ ਆਨੰਦ ਹੈ, ਜਨਮ ਮਰਨ ਤੋਂ ਰਹਿਤ ਹੈ, ਤੇ ਇਹ ਕੀ ਗੱਲ ਹੈ ਇਹ ਜੀਵ ਨੂੰ ਜਨਮ ਮਰਨ ਦੇ ਚੱਕਰ ਵਿੱਚ ਪਾਇਆ ਗਿਆ। ਤੋ ਤ੍ਰਿਲੋਚਨ ਜੀ ਕਹਿਣ ਲੱਗੇ, ਦਰਅਸਲ ਇਸ ਪ੍ਰਸ਼ੰਸਾ ਨਹੀਂ, ਜੀਵਾਤਮਾ ਪਰਮਾਤਮਾ ਦਾ ਹੀ ਪੁੱਤਰ, ਪਰ ਆਪਣੇ ਆਪ ਨੂੰ ਭੁੱਲ ਗਏ, ਅਗਿਆਨ ਵਸ਼ ਹੋ ਕੇ ਮੋਹ ਦੇ ਅਧੀਨ ਹੋ ਗਿਆ, ਤੇ ਆਪਣੇ ਆਪ ਨੂੰ ਸਾਡੇ ਤਨਹੱਦੇ ਮਾਤਰ ਹੀ ਮਨਣ ਲੱਗ ਪਿਆ, ਉਸਦੇ ਵਸ਼ ਹੋ ਕੇ ਅਨੇਕਾਂ ਵਾਸਨਾਵਾਂ ਦੇ ਵਸ ਹੋ ਗਿਆ। ਇਹੀ ਗੱਲਾਂ ਇਸ ਨੂੰ ਜਨਮ ਮਨ ਦੇ ਚੱਕਰ ਚ ਲੈ ਆਉਂਦੀਆਂ। ਅਗਰ ਅਗਿਆਨ ਨਸ਼ਟ ਹੋ ਜਾਏ, ਮੋਹ ਨਸ਼ਟ ਹੋ ਜਾਏ, ਵਾਸਨਾ ਨਸ਼ਟ ਹੋ ਜਾਣ, ਕਿਹੜੀ ਚੀਜ਼ ਇਸ ਨੂੰ ਜਨਮ ਮਨ ਦੇ ਚੱਕਰ ਵਿੱਚ ਲਿਆ ਸਕੇ, ਐਸੀ ਗੱਲ ਹੋ ਜਾਏ। ਪਰ ਇਹ ਉਸ ਅਵਸਥਾ ਤੋਂ ਬਿਨਾਂ ਦੂਰ ਹੁੰਦੀਆਂ ਹੀ ਨਹੀਂ, ਹੋਰ ਕੋਈ ਉਪਾਅ ਨਹੀਂ ਹੈ। ਇਸ ਵਾਸਤੇ ਇਉਂ ਹੈ, ਇਹ ਚੀਜ਼ ਇਸ ਨੂੰ ਜਨਮ ਮਨ ਦੇ ਚੱਕਰ ਵਿੱਚ ਲਿਆਉਣੀ ਵੈਸੇ ਹੈ ਤਾਂ ਆਏ ਤੇ ਅਮਰੇ ਵੀ। ਫਿਰ ਕਹਿਣ ਲੱਗੇ, ਉਹ ਦੱਸੋ ਫਿਰ ਕਿਸ ਕਿਸ ਵਾਸਨਾ ਦੇ ਅਨੁਸਾਰ ਇਹ ਜੀਵ ਕਿਸ ਜੋਨੀ ਵਿੱਚ ਫਿਰਦਾ ਹੈ। ਉਦੋਂ ਉਹਨਾਂ ਨੇ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ, ਜਿਹਦੇ ਵਿੱਚ ਦੱਸਿਆ ਵੀ ਜੇ ਪੰਜ ਚਾਰ ਕੇ ਗੱਲਾਂ ਹਨ, ਇਹਨਾਂ ਨੂੰ ਇਹ ਆਪਣੇ ਵਸੀਕਾਰ ਕਰ ਲਵੇ, ਜਨਮ ਮਨ ਤੇ ਰਹਿਤ ਹੋ ਜਾਏ। ਉਹ ਦਸ ਦਿਨ ਪਹਿਲੀ ਗੱਲ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਤ ਜੋ ਬਲ ਬਲ ਅਵਸਰੈ, ਅਰੀ ਵਾਹਿ ਗੋਬਿੰਦ ਨਾਮ ਮਾਤਰ ਮਿਤਰੈ। ਅੰਤ ਕਾਲ ਜੋ ਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵਿਸ਼ਵਾ ਜੋਨ ਬਲ ਅਵਸਰੈ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੋ ਮਰੈ, ਸ਼ੁਕਰ ਜੋਨ ਬਲ ਬਲ ਅਵਸਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲ ਅਵਸਰੈ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਲ ਤ੍ਰਿਲੋਚਨ ਤੇ ਨਿਤਾ ਪਿਤਾਂਬਰ ਬਾਂ ਕੇ। ਇਹ ਚਾਰ ਪੰਜ ਵਾਸਨਾ ਜ਼ਿਆਦਾ ਹੋਇਆ ਕਰਦੇ ਹਨ ਅਕਸਰ। ਕਹਿੰਦੇ ਜਿਸ ਨੂੰ ਧਨ ਦੀ ਵਾਸਨਾ ਰਹਿ ਜਾਏ, ਵਾਸਨਾ ਹਮੇਸ਼ਾ ਉਹਦੀ ਰਹਿੰਦੀ ਹੁੰਦੀ ਜਿਸ ਵਸਤੂ ਵਿੱਚ ਮੋਹ ਹੋਇਆ ਕਰਦਾ ਹੈ, ਵਸਤੇ ਕੀ ਫਾਇਦਾ ਹੈ। ਜਿਸ ਦਾ ਧਨ ਵਿੱਚ ਪਿਆਰ ਰਹਿ ਗਿਆ, ਧਨ ਵਿੱਚ ਵਾਸਨਾ ਰਹਿ ਗਈ ਮਨ ਵੇਲੇ, ਉਸਨੂੰ ਸੱਪ ਜੋਨੀ ਮਿਲਦੀ। ਜਿਸ ਦਾ ਇਸਤਰੀ ਜਾਂ ਆਦਮੀ ਵਿੱਚ ਖਿਆਲ ਰਹਿ ਗਿਆ ਮਰਨ ਵੇਲੇ, ਉਸ ਨੂੰ ਵੇਸਤਾ ਜੋਨੀ ਮਿਲਦੀ। ਜਿਸ ਦਾ ਪੁੱਤਰਾਂ ਧੀਆਂ ਵਿੱਚ ਖਿਆਲ ਰਹਿ ਜਾਏ ਮਰਨ ਵੇਲੇ, ਉਸਨੂੰ ਸੂਰੀ ਦੀ ਜੋਨ ਮਿਲਦੀ। ਕਹਿੰਦੇ ਨੇ ਬਾਰਾਂ ਬੱਚੇ ਹੁੰਦੇ, ਸੂਰੀ ਨੂੰ ਗੰਦਾ ਖਾਣਾ ਮਿਲਦਾ। ਜਿਸ ਦਾ ਵਕਤ ਅਸੀਂ ਮਕਾਨਾਂ ਚ ਪਿਆ ਰਹਿ ਜਾਏ, ਖਿਆਲ ਰਹਿ ਜਾਏ, ਉਹਨੂੰ ਪ੍ਰੇਤ ਜੋਨ ਮਿਲਦੀ। ਜਿਹਦਾ ਪਰਮੇਸ਼ਰ ਵਿੱਚ ਧਿਆਨ ਲੈ ਜਾਏ ਮਨ ਵੇਲੇ, ਉਹ ਸਿੱਧਾ ਸਚਖੰਡ ਵੈਕੁੰਠ ਧਾਮ ਨਹੀਂ ਜਾਂਦਾ। ਅਸੂਲ ਹੈ ਵਾਸਨਾ ਨੂੰ ਜਨਮ ਹੈ ਤਾਂ ਤੇ ਅਗਿਆਨ ਸ਼ੈਤ ਮੋਹ ਦੇ ਅਧੀਨ, ਵਾਸਨਾ ਦੇ ਅਧੀਨ ਇਹ ਬਾਲ ਬਾਲ ਨਿਸ਼ਿਧ ਜੋਨੀਆਂ ਵਿੱਚ ਫਿਰਦਾ ਤੇ ਦੁੱਖ ਪੁਸਾ ਰਿਹਾ ਹੈ। ਅਗਰ ਇਹ ਤਿੰਨੇ ਚੀਜ਼ਾਂ ਨਸ਼ਟ ਹੋ ਜਾਣ, ਅਗਿਆਨ, ਮੋਹ ਔਰ ਵਾਸਨਾ, ਕੋਈ ਵਸਤੂ ਇਸ ਨੂੰ ਜਨਮ ਦੇ ਚੱਕਰ ਚ ਨਹੀਂ ਲਿਆਉਂਦੀ। ਇਸ ਕਰਕੇ ਹੀ ਗੁਰੂ ਜੀ ਫਰਮਾਉਂਦੇ ਹੈ, ਦਰਗੇ ਮਿਲਦਾ ਕੋ ਗੁਰਾਂ ਦੇ ਨਾਲ ਰਸਿਆਂ, ਗੁਰਾਂ ਦੇ ਨਾਲ ਰਸਿਆਂ, ਦਰਗੇ ਮਿਲਦਾ ਗੁਰਾਂ ਨਾਲ ਰਸਿਆਂ, ਗੁਰਾਂ ਨਾਲ ਰਸਿਆਂ। ਦਰਗੇ ਮਿਲਦਾ ਕੋ ਗੁਰਾਂ ਨਾਲ ਰਸਿਆਂ, नारायण सिमरे ऐसी चिंता में जो मर है बंदा तो लोचन तेन मुक्ता पितामर तेरी देव असी परमेश्वर का नाम जपता होया शरीर का प्री त्याग करता है तो सीधा सचखंड बैकुंठ धाम नहीं जाता। ये वचन सुन के इसे प्रेम ने कहा जी फिर ये एक ही गल है जिस वक्त असी इको बारी रब का नाम लेना है फिर तो वक्त अखीर ही कह लांगे सारी जिंदगी खपन की लोड़ है पर सत्संग यह गल हुंदी नहीं। वक्त अखीर उही चीज सामने आउंदी है उही ख्याल विच आउंदी है जिस वस्तु नाल इहदा हित्या मोह हुंदा जिसका अभ्यास जिंदगी विच पक्क कीता हुंदा है पैदा है। हां वो किवें भाई साहब भाई गुरदास दृष्टांत दे के दसदे हैं
हरी नाम लिवलाइए अमृत काल कैसे हरी नाम लिवलाइए अमृत काल कैसे हरी नाम लिवलाइए अमृत काल कैसे हरी नाम लिवलाइए अमृत काल कैसे
जैसे घर लागे आग जाग सुबह खोद्यो चाहे कार्य न सिद्ध होए रोए पछताई जैसे तो नाम समय सिखो चाहे वीर विद्या अंथा उत्तम जैत पद बिना पाई जैसे निशोक संगाती चल जात पाचे और भय फारवान चले कट जाइए ऐसे माया थंड और रिहा जाए अंतकाल कैसे हरिनाम जीवला। ये दृष्टांत प्रमाण दे के दसते हैं जे कोई कहे वक्त अखीर अपनी बिरती अपना ख्याल एक बार वहिगुरु के नाम जोड़ते हैं या सुखनी साहब सुनते हैं शरीर छड़ते हैं या गीता सुनते हैं शरीर छड़ते हैं गे उस वेले हुंदा ख्याल तो उस भी जाओ जी चीज विच प्यार है यदा स्वभाव ताते जिंदगी विच अभ्यास करना पैंदा है। इउं दसते अंतकाल किवें नहीं लिव लगती दृष्टांत प्रमाण दे के समझाते हैं जिवें घर नूं लग जाए अग तो चाहुंदा है घर वाला भी हुण कूह पट के पानी कढ़ा उस पानी नाल अग बुझावां अपने घर नूं बचा लवां भला इउं दसो इह कदे हो सकदा सारी कहणगे तो बेसमझ जिहड़े इउं करदे हो ही नहीं सकता। फिर सामने दुश्मन खड़ा है कोई शख्स चाहता है हूं मैं शस्त्र विद्या सीखू शस्त्र विद्या सीख के सामने जरा दुश्मन खड़ा है उससे हथियारी हल कर ये कैसे हो सकता हो ही नहीं सकता। इसी तरह जिम्मे एक गल नहीं होंदिया इसी तरह कहने जेड़ा कहता है मैं वक्त अखीर एक बार रब का नाम ला लवाना बस सीधा दर्शन भाव में चले जावा गलत इन्नी की है ये कहते इवें नहीं होंगी जिम्मे पिछलिया गल नहीं ब्यास तो देना जिनी देर तक पहला तैयारी नहीं की होंगी इसी तरह सारी जिंदगी तक मोह माया लंघा दी माया के धन्ने गुजार दी भजन वास्ते कोई समा नहीं कटिया جہے کم سے کم ڈھائی گھنٹے دسے نے وائدہ کر کے آیا ہو مہینے ڈھائی گھنٹے کا ضرور قدم کرایا ماتا کے قدر وائدے کیتنے سے وہ بھی نہیں کرتا اور زیادہ تحقیق کرنا ہے جیوں جدو ماں کے تنیا امت بیت گئی پھر وقت ابھی کیسے پرمیشور کے نام نال لگن لگی ہے گھبراؤ نہ چار کڑی ڈگی ہٹ جان گیا کوئی بیٹھے ہوئے ترجانتی نہ ساتھ سنگت بھائی گرداس جی کہتے ہیں وقت اتنے ڈگنی لگا چل رہی جی پچھلے دکان دے کے سمجھایا ہری نام لب لائیے جو خیال رکھتا ہے بھجن کی لگ جائے گی تو یہ ناممکن گل ہے کہ زندگی ابھیاس رکھو اٹھ دن رات یہو جہ پروگرام بناؤ تہوار بھی ضرور کرنے ہیں یہ تو بنا بھی گزارا نہیں باقی پرمارتھ واسطے جی بھجن واسطے وقت نہ کھڈے تو انسانیت تو کروڑوں کو دور ہے انیکن سکھ دنیا بہت سارے دکھ چلنے پینے اتنے بڑے دکھ پانے پہنتے ہیں کیونکہ یہ جا پروگرام بنا لینا چاہیے بھجن واسطے بھی سماں کچھ نہ کچھ ریزرو کر لینا چاہیے امرت ویلا گرو جی نے خاص کر سانو سب سے اچھا وقت دسیا جیسے رات کے ویلے آدمی تھکیا ہوں کما کارا کا کھان پان کر کے سو جا نیند بھی شریر کا ایک حصہ ہے قدرتی نیند جدو پنچھے گھنٹے یا تیے دست گھنٹے بس کافی ہے جدو نیند آ کے اٹھکڑے دو تین چار بجے اٹھ کے اسنان آدھ کر کے کم سے کم دو ڈھائی گھنٹے پرمیشور کا بھجن کرتے روحانی خوراک دے دے روح کی خوراک دے دے اس کے بعد پھر دن کم کار کرتا ہے جہے یوں کرتے ہیں وہ اپنا جنم سہج سوار دیں وقت اخیر بھی سام پرمیشور کا نام آئے گا اور رحم کی کرپا بھی ہوئے گی انہوں ضرور آئے گی سات سنگت دھیان دیا گرو کی حضوری بھیم سنگت بیٹھی ہوئے گی یہ بیکنٹ ورگا آنند مان رہی صاحب گرو تیغ بہادر مہاراج کے پاس ہی گرو گوبند رائے پہلا نام سے امرت سر کے گوبند سنگھ ہوا پہلے گوبند رائے نام سے جاتا یوں کر کے وہ بھی بیٹھے ہوئے نو سال کی عمر ہے ابھی تو یوں جس وقت آ کے انہوں نے پنڈت نے دوجا نے گرو جی اگے پکار کی پترکار اپنی دیو والی گرو جی اگے رکھی رج پلے پا کے ارداسا کی ساڈے دیا بن کوئی رکھت نہیں ہے دیوی دیو سے اگے پکارا کی انہوں نے کیا سوائے گرو تیغ بہادر دے ہو کوئی رکھا نہیں کر سکتے آپ کرپا کرو آپ سمرتھ ہو جنہیں بھی چاہو اسی طریقے سے کر سکتے یہ بچن سن کے انہوں نے گرو تیغ بہادر مہاراج نے بڑی دیر تک نیتر میٹ کے سوچیا وچاریا اسی نیتر کھول کے کہنے لگے بھیجو ہاں جتنی دیر تک کوئی دھرماتما پورش اپنے پوتر شریف کی ولی نہیں دینا ہی دھرم نرکھا ہو اتنے پوتر آتما کی ولی کی لوڑ ہے جدو ایل بہت خوش ہوئے کہ گرو تیغ بہادر مہاراج نے اس موقع انہوں نے پنڈتوں کو کہا جاؤ تھی دلی پہنچو اورنگزیب نے گل کہہ دو کیوں بہت ہی خوشل کرتے ہیں ہندو کا گرو گرو تیغ بہادر انہوں ہی تو اسلام نے لیا بس سارے سہجی آ جان گے آپ ہی آ جانے یہ گل کہہ دی جائے سو ادھر تو یہ گل انہوں نے سمجھا دیتی. ادھر گرو جی آپ ہولی ہولی پریمیاں درشن دے ہوئے جو جو پریمی ریجتے سن درشن کی آس رکھتے سن رستے کی درشن دار دے ہوئے ہولی ہولی آگے یہ جا کے پنڈت نے اورنگزیب نے کہہ دیتا. وہ دل گل لگ گئی وہ ٹھیک ہے گل بڑی سوکھی گل ہے. اس نے اپنے ای بی پی پولیس مین ادھر پیڑ دیتے آنندپور صاحب گرو جی آگے اپنے آپ کو پرگٹ کر دیتے ہیں. جا کے ایک پیڈا جان والا پیڈا چاہتا سی سوئم کر کے اس نے کہنے لگے لے رہی اپنی منڈی لا کے بڑی قیمتی منڈی کی ہیرا چیز سی بہت قیمت ہے قیمتی ہیرا سی دشالا دتا پرگٹ کرنے واسطے ہی ساری کھیڈ بنائی تھی کہ پتا لگ جائے. کہنے لگے لے سان مٹھائی لے رہی گرو جی کا پنج شک سن اس موقع سواس سیم کر کے تو شہر بھی جانا ہے دکاندار مٹھائی والے کہنے لگا بھی آ لے لا کہ مٹھائی کپڑے چ پا رہے. جس وقت اس نے دشالا بڑا قیمتی دیکھا تو منڈی دیکھی وہ دکاندار نے سوچا بھی یہ تو کوئی چور ہے. یہ اپنی پوزیشن کا یہی منڈی یا دشالے بھی ہے نہیں کہ کسی بھی چرا کے لیا جاتی اشارہ کیا پولیس مین نیڑے کھڑا سی لیکن کچھ کا چور ہے. پولیس مین نے دو رفے مارے تو چک میں کہنے میں نہیں میری چیز باہر بیٹھے میں تو انہوں نے لیا واسطے کتنے لے گیا اتنے جا کے جب پولیس والا پہنچ گیا کسی نے کہ آپ کون ہو تو سکھا نے کہ گرو تیر بہادر مہاراج اتنے چاہتے سن اتنے اپنے ایس پی نے کہہ دیتا اتنے جا کے وہ انعام لین لے والے چاچی گرو جی آ کے کلے گرو جی دلی پہنچ گئے اتنے جا کے اپنا پوتر شریر حالانکہ انت شکتیاں کے مالک سن تیغ بہادر یعنی اورنگزیب کہہ سا کوئی شکتی دکھا دو یعنی شکتی موجودہ کرامات کہہ ہے رب کا بندہ رب کی کلکتے کہہ کرنے تیار نہیں سارے گرو نانک جی نے موجودہ کرامات تو روک کیا ہے. ہاں اپنا ایمان اپنا دھرم سب واسطے پیارا ہے جی دھرم بھی نہیں چڑھتے ہیں جو کتنے کرنا چاہتا ہے شریر نے ایک دن رہنا ہے تو شریر کی یعنی ولی رہن واسطے جی بھی سن آپ نے اپنے شریر کا جس کی گواہی اج شیش گنج گردوارا دے رہے ہے. اور گرو تیغ بہادر مہاراج بڑی دیر تک ایکانت وچ نواس کرتے رہے. ابھی آپ جی نے جتنی بانی چار کی ویراگ میری چار کی زیادہ ایکانت نواس کر کے ویراگ وستر اتنے گرو جی کہتے ہیں کہ موت نو یاد تد نہیں رکھتا اسے ترشنا لگی ہوئی ہے اس نے اس نے موت خدا دیتی یا چیٹیاں لال چند جلا کے اس نے موت خدا دیتی.
نہیں مرد پچھان دا چیٹے لال چلا کے نہیں مرد پچھان دا چیٹے لال چلا کے
کرنا تو کر لو کشتی کر اج کر دیں کل کر دیں ذرا ویلے ہو کے کریں گے کام کار تو ویل ملے جوان عمر ہے کھان پین بھی پھر بڑھے ہو کے کریں گے ایئیں ایئیں جی بچپنے جوانی چ کریں گے ایئیں جی بےحد دلیل جہاں من سوکھے دے دے کے تین دلیل کروں گا وہ کہا نا من ہوں تو کمر کہا کر لوز کا اپنا نیجم بنا لے ਜੇ ਜ਼ਿਆਦਾ ਨਹੀਂ ਕਮ ਸੇ ਕਮ 2.5 ਘੰਟੇ ਰੋਜ਼ ਭਜਨ ਕਰਨ ਦਾ ਸਵਾਬ ਬਣਾ। ਕਿਉਂਕਿ ਉਮਰ ਤਾਂ ਛਿਣ ਛਿਣ ਕਰਕੇ ਉਹ ਦਿੱਤੀ ਜਾਂਦੀ ਹੈ ਜਿਵੇਂ ਕੁੱਤੇ ਘੜੇ ਦਾ ਪਾਣੀ, ਘੜਾ ਫੁੱਟਿਆ ਹੋਵੇ ਤੇੜ ਆਈ ਹੋਵੇ, ਪਾਣੀ ਦਾ ਭਰਿਆ ਹੋਵੇ ਉਹਦੇ ਵਿੱਚੋਂ ਬੂੰਦ ਗਿਰਦੀ 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 ਇੱਕ ਦਿਨ ਖਾਲੀ ਹੋ ਜਾਂਦੀ। ਇਸੇ ਤਰ੍ਹਾਂ ਸਰੀਰ ਰੂਪੀ ਘੜਾ ਹੈ, ਸਾਸਾਂ ਰੂਪੀ ਪੇੜ ਆਈ ਹੋਈ, ਗਿਣਵੇਂ ਸਵਾਸ ਇਹਦੇ ਵਿੱਚ ਪਾਏ ਹੋਏ, 24,000 ਸਾਹ ਰੋਜ਼ ਦਾ ਨਿਕਲ ਜਾਂਦਾ। ਜਦੋਂ ਸਾਹ ਪੂਰੇ ਹੋ ਗਏ ਉਸ ਮੌਕੇ ਇਹ ਸਰੀਰ ਜੀਵਾਤਮਾ ਦੇ ਸ਼ਹਿਦ, ਸੂਕਸ਼ਮ ਸਰੀਰ ਦੇ ਸ਼ਹਿਦ, ਜੀਵਾਤਮਾ ਇਹਦੇ ਵਿੱਚੋਂ ਲਹਿਦਾ ਹੋ ਜਾਏ। ਇਹਨੂੰ ਕੋਈ ਦੱਬਦੇ ਕੋਈ ਫੁਗਦੇ ਕੋਈ ਕਰਦੇ, ਇਹ ਨਿਕੰਮਾ ਹੋ ਗਿਆ। ਉਸਦੀ ਆਸਰੀ ਕਿਵੇਂ ਨਾ ਹੈ, ਜਿਉਂ ਕਰਕੇ ਕਹਿੰਦੇ ਹਨ ਅਜੇ ਵਕਤ ਹੈ ਝੂਠੇ ਲਾਲ ਛੱਡ ਕੇ, ਇਸ਼ਨਾਨ ਛੱਡ ਕੇ ਪਰਮੇਸ਼ਰ ਦਾ ਭਜਨ। ਐਰ ਗੁਰੂ ਜੀ ਧਿਆਨ ਉੱਥੇ ਲੈ ਜਾਓ ਮੂਲੇ ਨਾਲ ਗੱਲ ਕਰਦੇ ਹਨ। ਮੂਲਿਆ ਜੇ ਮਰਨਾ ਸੱਚੇ ਤੇ ਜੂਣਾ ਝੂਠ ਹੈ ਤੇ ਫਿਰ ਅਗੰਤ ਵਾਸਤੇ ਕਿਉਂ ਨੀ ਕੋਈ ਤਿਆਰੀ ਕਰਦਾ? ਗੁਰੂ ਜੀ ਦੇ ਭਜਨਾਂ ਦਾ ਇਹੋ ਜਿਹਾ ਅਸਰ ਉਸਦੇ ਮਨ ਤੇ ਹੋਇਆ, ਆਪਣਾ ਸਭ ਕੁਛ ਛੱਡ ਕੇ ਡਾ ਕੇ ਕਾਫੀ ਦੇਰ ਦਾ ਗੁਰੂ ਜੀ ਨਾਲ ਬੀਤੇ ਸਾਰੇ ਬੜੇ ਪਵਿੱਤਰ ਗੁਰੂ ਬਾਬੇ ਦੇ ਦੇਖੇ। ਕਿਉਂਕਿ ਗੁਰੂ ਨਾਨਕ ਜੀ ਦੀਪਾ ਨਵਾਂ ਖੰਡ ਵਿੱਚ ਫਿਰੇ, ਬੜੇ ਬੜੇ ਕੌਤਕ ਕੀਤੇ ਨੇ, ਬੜੀ ਦੁਨੀਆਂ ਦਾ ਉਧਾਰ ਕੀਤਾ। ਇਸ ਨੇ ਬੜੇ ਬੜੇ ਕੌਤਕ ਗੁਰੂ ਬਾਬੇ ਦੇ ਦੇਖੇ। ਇਹ ਮੂਲਾ ਮੰਗਿਆ ਸੀ ਅਜੇ ਵਿਆਹ ਨਹੀਂ। ਇਉਂ ਕਰਕੇ ਘਰ ਦੇ ਪਿੱਛੇ ਖਿਆਲ ਕਰਦੇ ਹਨ, ਜਾਂ ਤਾਂ ਮੂਲਾ ਆ ਜਾਵੇ, ਫਕੀਰਾਂ ਨਾਲ ਚਲਾ ਗਿਆ ਸੀ, ਉਹਨੂੰ ਵਿਆਹ ਦੀ ਨਹੀਂ, ਫਿਰ ਸਿਆਣੀਆਂ ਲੜਕੀਆਂ ਘਰ ਨਹੀਂ ਰੱਖੀਆਂ ਜਾਂਦੀਆਂ, ਇਹੋ ਜਿਹਾ ਖਿਆਲ ਕਰਦੇ। ਗੁਰੂ ਜੀ ਜਿਨ੍ਹਾਂ ਤੋਂ ਤਮਾਮ ਦੁਨੀਆਂ ਦੇ ਦਿਲਾਂ ਦੀ ਕੋਈ ਦੂਜੀ ਛਿੱਪੀ ਗੱਲ ਨਹੀਂ ਸੀ, ਇਸ ਦਿਨ ਠੇਰੀ ਤੇ ਬੈਠੇ ਕਹਿਣੇ ਮੁੜਿਆ ਵੀ ਤੈਨੂੰ ਕਰਦੇ ਯਾਦ ਕਰਦੇ, ਜਾਂ ਤਾਂ ਆ ਜਾਵੇ ਮੰਗਿਆ ਹੋਇਆ ਤਾਂ ਵਿਆਹ ਕਰਦੇ, ਨਹੀਂ ਫਿਰ ਆਤਮਕਾਰ ਲਈ ਲੜਕੀ ਹੋਰ ਕਿਤੇ ਵਿਆਹੀ ਮਰੀਜ਼ ਹੈ, ਸਿਆਣੀਆਂ ਲੜਕੀਆਂ ਘਰ ਨਹੀਂ ਰੱਖੀਆਂ। ਕਿਉਂ ਕਹਿੰਦੇ ਦੱਸ ਤੇਰੀ ਕੀ ਸਲਾਹ ਹੈ? ਕਹਿਣ ਲੱਗਾ ਮਹਾਰਾਜ ਕਿੱਡੀ ਦੂਰ ਹੈ ਇੱਥੋਂ ਸਿਆਲਕੋਟ? ਗੁਰੂ ਜੀ ਕਹਿੰਦੇ ਦੂਰ ਤਾਂ ਬਹੁਤ ਹੈ, ਜੇ ਤੈਂ ਪਹੁੰਚਣਾ ਕਰਤਾਰ ਤੈਨੂੰ ਛੇਤੀ ਪਹੁੰਚਾ ਦੇਵੇਗਾ, ਆਪਣੀ ਦਲੀਲ ਦੱਸ। ਕਹਿਣ ਲੱਗਾ ਮਹਾਰਾਜ ਮੈਂ ਸ਼ਾਦੀ ਵਾਸਤੇ ਤੇ ਮਾਇਆ ਵੀ ਕਹਿੰਦੀ, ਮੈਂ ਤਾਂ ਕੁਝ ਕੰਮ ਹੀ ਨਹੀਂ ਕੀਤਾ ਹੈ ਤੁਹਾਡੇ ਨਾਲ ਹੀ ਗੁਰਦਾ, ਫਿਰ ਵਿਆਹ ਸ਼ਾਦੀ ਕਿਵੇਂ ਹੋਏਗਾ? ਗੁਰੂ ਜੀ ਕਹਿੰਦੇ ਇਹ ਵੀ ਗੱਲ ਬਣ ਜਾਏਗੀ, ਆਪਣੀ ਦਲੀਲ ਤਾਂ ਦੱਸ ਹੋ ਗਿਆ, ਜਾਣਿਆ ਬਿਮਣੇ ਜਾਣਾ ਚਾਹੁੰਦਾ। ਗੁਰੂ ਜੀ ਕਹਿਣਗੇ ਚੰਗਾ ਐਦੋ 2 ਕਰੋੜਾਂ ਦੇ ਪੱਲੇ ਬਣਦਾ, ਉਹ ਸੋਨੇ ਦੇ ਬਣ ਜਾਂਦੇ। ਤੇ ਗੁਰੂ ਜੀ ਜਿਹਨਾਂ ਅੱਖਾਂ ਮੀਟ ਆਪਣੇ ਘਰ ਦਾ ਧਿਆਨ ਕਰ, ਜ਼ਰਾ ਗੂੜੇ ਨੱਖਾਂ ਮੀਟੀਆਂ ਆਪਣੇ ਘਰ ਦਾ ਖਿਆਲ ਕਰਕੇ, ਜਾਂ ਇੱਥੇ ਬੈਠਾ ਜਾਂ ਆਪਣੇ ਘਰ ਬੈਠਾ। ਘਰ ਦੇ ਬੜੇ ਖੁਸ਼ ਹੋਏ ਬਈ ਮੁੜਿਆ ਬੜੀ ਛੇਤੀ ਆ ਗਿਆ, ਤੈਨੂੰ ਉਡੀਕ ਦੇ, ਬੜੀ ਚੰਗੀ ਹੈ। ਵਿਆਹ ਸ਼ਾਦੀ ਹੋ ਗਈ, ਫਿਰ ਕੰਮ ਕਾਰ ਕਰਨ ਲੱਗ ਪਿਆ। ਇਹ ਸਾਰੀ ਗੱਲ ਘੁੰਮ ਗਈ ਸੀ ਵੀ ਮੂਲਾ ਸਿੱਖਿਆ ਨਾਲ ਚਲਾ ਗਿਆ ਸੀ, ਬੜੀ ਦੇਰ ਤੱਕ ਉਹਨਾਂ ਨਾਲ ਰਿਹਾ, ਬੜੀ ਦੇਰ ਪਿੱਛੇ ਮਿਲੇ। ਘਰਵਾਲੀ ਨੂੰ ਵੀ ਇਸ ਗੱਲ ਦਾ ਪਤਾ। ਇਸੇ ਤਰ੍ਹਾਂ ਕਾਫੀ ਦੇਰ ਤੋਂ ਬਾਅਦ ਗੁਰੂ ਨਾਨਕ ਜੀ ਫਿਰ ਉੱਥੇ ਸਿਆਲਕੋਟ ਆਏ, ਬਾਹਰ ਕਿਤੇ ਬੈਠ ਕੇ ਮਰਦਾਨਾ ਨੂੰ ਭੇਜਿਆ ਜਾ ਰਹੀ, ਮੁੰਡੇ ਨੂੰ ਬੁਲਾ ਕੇ ਜਾ। ਮਰਦਾਨਾ ਜਦੋਂ ਆਉਂਦਾ ਦੇਖਿਆ ਉਹਦੇ ਘਰਵਾਲੀ ਨੇ ਲਿਬਾਸ ਦੇਖਿਆ ਦਾ, ਸੋਚਿਆ ਫੇਰ ਨਗਰੇ ਲੈ ਜਾਣੇ ਸੀ। ਉਸਨੇ ਮੁੰਡੇ ਨੂੰ ਕਿਹਾ ਤੇ ਲੁਕ ਜਾ ਪਾਸ, ਮੈਂ ਕਹਿ ਦੂੰ ਵੀ ਕਰਨੀ ਹੈ। ਉਹਦੇ ਕਹੇ ਤੇ ਲੁਕ ਗਿਆ। ਮਰਦਾਨੇ ਨੇ ਆ ਕੇ ਬੀਬੀ ਗੁਰੂ ਜੀ ਬਾਹਰ ਬੈਠੇ ਹਨ, ਮੁੰਡੇ ਨੂੰ ਲਾਉਂਦੇ। ਉਹ ਕਹਿੰਦੇ ਬਾਬਾ ਉਹ ਹੈ ਹੀ ਨਹੀਂ ਇੱਥੇ। ਤਾਂ ਗਿਆ ਮਰਦਾਨਾ ਮੁੜਿਆ ਆ ਕੇ ਕਹਿੰਦੇ ਮਹਾਰਾਜ ਉਹ ਤਾਂ ਹੈ ਨਹੀਂ। ਕਹਿਣ ਲੱਗੇ ਫਿਰ ਜਾ, ਤੁਹਾਨੂੰ ਕਹਿ ਗੁਰੂ ਜੀ ਤੋਂ ਮੂੰਹ ਨਹੀਂ ਪਕਾਉਂਦਾ। ਦੁਬਾਰਾ ਫਿਰ ਆਇਆ ਆ ਕੇ ਬੀਬੀ ਗੁਰੂ ਜੀ ਯਾਦ ਕਰਦੇ ਹਨ, ਬੜੀ ਦੂਰੋਂ ਆਏ ਹਨ ਤੇ ਸਾਡੀ ਦੇਸ਼ ਦੀ ਨਾਲ ਬੜੀ ਦੇਰ ਕਰਦੇ ਕਰ ਰਿਹਾ ਹੈ, ਉਸਨੂੰ ਜ਼ਰਾ ਮਿਲ ਮਿਲ ਕੇ ਜਾਊਂਗੇ। ਇਉਂ ਕਰਕੇ ਬੁਲਾਉਂਦੇ ਹਨ ਉਹ ਕੱਲ ਪੁੱਛਣੇ। ਬਾਬਾ ਉਹ ਤਾਂ ਹੈ ਹੀ ਨਹੀਂ ਇੱਥੇ, ਕਹਿੰਦੇ ਲਾਮ ਹੋ। ਮਰਦਾਨੇ ਨੇ ਆ ਕੇ ਇਹ ਗੱਲ ਕਹਿ ਦਿੱਤੀ ਗੁਰੂ ਜੀ ਨੇ, ਤੀਜੀ ਵਾਰ ਫਿਰ ਮਰਦਾਨੇ ਨੂੰ ਭੇਜਿਆ। ਮਰਦਾਨੇ ਫਿਰ ਉਹਨੂੰ ਕਹਿ ਗੁਰੂ ਤੇਰਾ ਨਹੀਂ ਮੁੜੀ ਦਾ ਹੁੰਦਾ, ਅਸੀਂ ਲੈਣ ਨਹੀਂ ਆਏ, ਇਹ ਖਿਆਲ ਮਤ ਕਰ, ਇਹ ਡਰ ਦਿਲ ਵਿੱਚੋਂ ਕੱਢ ਦੇ, ਕੁਦਰਤ ਨੂੰ ਕਹਿ ਗਈ। ਇਹ ਵੀ ਕਿਹਾ ਪਰ ਨਹੀਂ ਉਹਦੇ ਦਿਲ ਵਿੱਚੋਂ ਨਹੀਂ ਗੱਲ, ਉਹਦੇ ਦਿਲ ਵਿੱਚ ਖਿਆਲ ਫੇਰ ਨਾ ਚਲਾ ਜਾਵੇ। ਉਹਨੂੰ ਪਾਥੀਆਂ ਨੇ ਲਿਖੋ ਜਾ ਕੇ, ਤੀਜੀ ਵਾਰੀ ਮਰਦਾਨੇ ਨੂੰ ਜਾ ਕੇ, ਮਹਾਰਾਜ ਉਹ ਲੜਕੀ ਕਹਿੰਦੀ ਉਹ ਤਾਂ ਹੈ ਹੀ ਨੀ ਇੱਥੇ, ਗੁਰੂ ਜੀ ਕਹਿੰਦੇ ਚੰਗਾ ਜੇ ਹੈ ਹੀ ਨੀ ਚਾਹੀਦਾ। ਬੜਾ ਕਾਲਾ ਨਾਗ ਨਿਕਲਿਆ ਪਾਥੀਆਂ ਚ, ਲੜ ਜਾਏਗਾ ਉੱਥੇ ਬੁਰਾ ਮਰ ਜਾਏ। ਜਦੋਂ ਮਰ ਗਿਆ ਉਹਦੇ ਸੰਬੰਧੀ ਨਜ਼ਦੀਕੀ ਉਹਨੇ ਚੱਕ ਕੇ ਗਰੀਬ ਦੇ ਜਲਿਆ ਰੱਖ ਲਈ। ਗਰੀਬ ਰਾਜ ਆਪਦਾ ਸੇਵਕ ਹੈ, ਆਪ ਕਿਰਪਾ ਕਰੋ ਉਹਨੂੰ ਜਿੰਦਾ ਕਰੋ। ਕਹਿਣ ਲੱਗੇ ਭਾਈ ਸੇਵਾ ਕਰਕੇ ਤਾਂ ਬੁਲਾਉਂਦੇ ਸਨ, ਦੂਜੇ ਨੂੰ ਕੋਈ ਬੁਲਾਉਂਦਾ, ਆਪਣਾ ਕਰਕੇ ਬੁਲਾਉਂਦੇ ਸਨ। ਪਰ ਇਸ ਨੇ ਕੱਪ ਕੀਤਾ, ਤਿੰਨ ਵਾਰੀ ਭੇਜਿਆ, ਇੱਕ ਵਾਰੀ ਵੀ ਨਹੀਂ, ਫਿਰ ਘਰ ਬੈਠਿਆ ਹੋਇਆ ਕਿ ਆ ਘਰ ਹੈ ਨੀ, ਕਹਿੰਦੇ ਇਹ ਤਾਂ ਹੋਣੀ ਸੀ। ਹੁਣ ਤਾਂ ਜਿਹੜਾ ਤੀਰ ਚੱਲ ਗਿਆ ਚੱਲ ਚੁੱਕਿਆ, ਜਿਹੜਾ ਤੀਰ ਨਹੀਂ ਜੇ ਪੱਤੇ ਚੋਂ ਨਿਕਲਿਆ ਉਹਦਾ ਰੋਕਿਆ ਜਾ ਸਕਦਾ, ਜਿਹੜਾ ਚੁੱਲ੍ਹੇ ਵਿੱਚੋਂ ਨਿਕਲਿਆ ਉਹਦੇ ਨਿਸ਼ਾਨ ਕਰਨ ਲੱਗੂ, ਜਿਹੜਾ ਬਚਨ ਹੋ ਗਿਆ ਨਹੀਂ ਮਿਲਦਾ। ਕਰਕੇ ਹੁਣ ਨਹੀਂ ਬਸ, ਇਹ ਤਾਂ ਪਹਿਲੇ ਤਿੰਨ ਦਫ਼ਾ ਬੁਲਾਇਆ, ਇੱਕ ਦਫ਼ਾ ਵੀ ਨਹੀਂ। ਇਉਂ ਕਰਕੇ ਹੁਣ ਤਾਂ ਕਈ ਜਨਮ ਧਾਰਨੇ ਪੈਣੇ। ਜਦੋਂ ਗੁਰੂ ਜੀ ਕਹਿਣ ਲੱਗੇ ਦਸਵੇਂ ਜਾਮੇ ਇਸ ਨੂੰ ਪਹੁੰਚਾਂਗੇ, ਕਈ ਜਨਮ ਹਜੇ ਪਸ਼ੂ ਪੰਛੀਆਂ ਦੇ ਧਾਰਨ ਕਰੂਗਾ। ਸਾਸ ਨੂੰ ਜਦੋਂ ਇਸ ਪਾਸੇ ਵੀ ਕਈ ਜਨਮ ਭੁੱਲਵੇ ਕਾਰਨ ਧਾਰਨੇ ਪੈਂਦੇ ਹੈ, ਫਿਰ ਇਸ ਕਰਕੇ ਉਂਗਲੇ ਨੇ ਕਈ ਜਨਮ ਹਜੇ ਧਾਰਨ ਕੀਤੇ। ਗੁਰੂ ਤੇ ਬਿਮੁਖ ਦੀ ਹਾਲਤ ਆ ਦਿਨ, ਜੇ ਕੋਈ ਗੁਰੂ ਤੇ ਦਿਨ ਦੁੱਖ ਹੋਵੇ ਦਿਨ ਸਤਿਗੁਰੂ ਮੁਕਤਨ ਪਾਵੇ।
ਜੇ ਕੋਈ ਗੁਰੂ ਤੇ ਬਿਮੁਖ ਹੋਵੇ ਗੁਰਾਂ ਬਿਨ ਮੁਕਤਨ ਨਾ ਪਾਵੇ, ਜੇ ਕੋਈ ਗੁਰੂ ਤੇ ਬਿਮੁਖ ਹੋਵੇ ਗੁਰਾਂ ਬਿਨ ਮੁਕਤਨ ਨਾ ਪਾਵੇ।
ਧਾਰਨ ਕਰੇਗਾ, ਦਸਵੇਂ ਜਾਮੇ ਵਿੱਚ ਸਾਹਿਬ ਦੀ ਦੁਨੀਆਂ ਵਿੱਚ پھر اس کی کلیان کریں گے. تو اسی طرح جب دسواں جامع صاحب دسم پاتشاہ کلویتر مہاراج دکن دیش میں ندیڑ پہنچے نے حضور صاحب شکار کر آپ کا شکار آپ کھیلنا جیوان کا ادھار سی. کئی لوگ کہیں لو جی گرو جی شکار کھیل رہے ابھی انہوں نے سکھا سانوں کی ڈر ہے. ہاں ای نہیں کہتے گرو تو مرے نے جیوا بھی کر دیں سے اچھی بھی مرے نے جیوا کر دیں میں نہیں کہنا گرو دیکھے. ہاں سمرت کی ریس کرنی چنگی نہیں سمرت نہیں دوش دے سن. ہاں تلسی داس جی کہ سمرت پور کیڑا ہے ان کا دوست نہیں ہزار گھنٹے کا گلا روز کٹی جائے ان کا دوست نہیں لگتا. اگر جگ روز کری جائے ڈکا پنونی لگتا اس کر کے جڑے مریا گندے کر دین انہوں کی ریس کرنی بنتی بنتی ہی نہیں. پتا ہے گرو کرشن پاتشاہ جس وقت پنڈت کاشی سے پڑھ کے آیا آ کے گرو جی بچن واسطے گرو جی کہنے کیوں پنڈت جی سکھ ہو سکتا ہے آپ کاشی سے پڑھ کے آئے ہیں کیونکہ ادو ساتھ آنا جانا بڑا ریلا نہیں سیا سڑک اچھی نہیں سیا موٹر نہیں سیا بنگلہ بہت ہوں ایڈی دور تو آنا ہی بڑا مشکل ہوں. پہلے سمے جڑے حضور صاحب دکن کرتے ہوں رستے بڑے شیر بعد میں نے مقابلے کر دینی گیان سے لے کر کئی قسم میں ان شیر نے مقابلے یوں کر کے پیدل جانے جنگلات بہت ہوں سن تجارت کٹنیاں پہنیا کہنا پہنے جی شراب پہ یوں کر کے بڑا مشکل ہوں سا. خیر پنڈت آیا کاشی تو پڑھ کے وہ تو پوچھا کہیں گے ہاں جی ہو سکتا ہے پر بڑی سمگری کی لوڑ ہے لکھنا پھر خرچ ہو گے بڑا لگو بڑا ہو سامان لگے گا. گرو جی کہنے لگے کوئی گل نہیں خیال نہ کرو پر تھی کرو سی اصل یہ تو مطلب گرو جی کا اچھا سی انہیں پہلے تو بہت سارا جو خرچ کیا تو خیال سے بھی گرو جی بہت سارا خرچ کیتے ڈر جان گے ڈر جان گے سر تو جتنے ایک اکش ماتر جب چاہے ساری دنیا ہمیں سونا بنا دینا اسے ڈر ڈر کا سوال کی ہے یوں کر کے کہنے لگے کوئی گل نہیں جنہ خرچ ہوگی جو کوئی چاہیے سنو دیں گے تھی کرو نینے دیوی جی نے کہہ دیں وہ تھان اتنے نینے جٹ کی جی اس کر کے نینے اتے اس نے اپنا ایکانت تھان بنا کے کنڈ بنایا ہم کنڈ وہ اپنا ہم وغیرہ کرنی شروع کی جہ جی آدمی چاہیے تھے پنڈ وغیرہ رکھے گرو جی نے جو سامان سی پتھر وغیرہ لے کے کری گیا اس دن گزرے وہ کہنے لگا مہاراج میں گرو جی نے پوچھا ایسا چر گیا برہمن دیوتا اجے چھوٹا دیوتا سدھ نہیں گل کی ہے کہنے لگا جی دیوتا کسی تو عجیب کار کرتے ہو شکار کھیلتے ہو کہ بس آئی گل ہے دیوتا اور کر ہاں جی کیسے دیوتا سدھ ہو سکتا ہے گرو جی اس موقع شکار کھیل گیا جی جنگلی جیوان ہار کرنے کا پریوجن ہوں تو اس موقع بہت سارے پرنے جانور بھی نٹن والے بھی گٹا بھریا یوں کر کے انہوں سمے چلے جی کچھ ہوں گدا پڑیا سی کہنے لگے کس کو مہاراج جیو تھا کہنے لگے یہی رکاوٹ ہے ہمارا کہنے لگے چنگا بھائی جہے مرے ہو اڑ جو اڈن والے اڑ گئے دوڑ والے دوڑ گئے کہنے لگے تو ہوں زندہ ہو گئے ہوں ہوں تو تھی کرو حیران ہو گیا چپ ہو گیا اجے بھی انہوں سمجھ گیا بھی سمرت ہے سب کچھ کر سکتا ہے اجی اپنی ہنڈ نہیں چڑ پے گا. پھر کہنے لگا جی یہ تو دیوتا کسی پوتر آتما کی گلی چاہتا خیال جی میں صاحبزادی کروں گا اتوں گرو جی چل رہا تو کہیں گے پھر پنڈت جی آپ تو پوتر آتما اور کون ہو سکتا کل چھوٹی گلی دے دیں گے. جب ای گل کہی تو رات کو پتا نہیں پنڈت جی کدھر پترا پا چکے یوں کر کے گرو جی نے پھر دوسرے دن جتنی سمگری پی سی اتنے اتنے پہنچے تو پنڈت ہنڈ جتنی سمگری پی سی پلس جو ہم نے کنڈ دے سٹ دیتی جا بڑا اچا ہو گیا دو کہنے لو جی دیوی جی کو جہے سنگاس پوچھے انہوں دیوی دیوتا اندر چرنوں کی سیوا کر کے اتوں کو شکتی حاصل کر رہے ہوں یہ کرنے کی کی لوڑ انجان آدمی کا کتن پہ خیال ہے وہ سمرتھ کہڑا ہے ਮਰਿਆ ਨੂੰ ਜਿਉਂਦੇ ਕਰ ਸਕਦਾ ਹੈ, ਦੇਵੀ ਦੇਵਤਾ ਦੇ ਚਰਨ ਦੇ ਰਜ ਹੁੰਦੇ ਹਨ। ਇਉਂ ਕਰਕੇ ਗੁਰੂ ਜੀ ਦਾ ਸ਼ਿਕਾਰ ਆਦਿ ਖੋਜਣਾ ਸੀ, ਜਿਹੜਾ ਮਰਿਆ ਨੂੰ ਜਿੰਦੇ ਕਰਦੇ ਉਹ ਲਤਾ ਦੁਨੀਆਂ ਜੀਵਾਂ ਦਾ ਉਧਾਰ ਕਰਨਾ ਸੀ। ਸ਼ਰਾਪ ਹੋਏ ਜੀ, ਦੇਖੋ ਨਾ ਇੱਕ ਦਫ਼ਾ ਦਸਮ ਪਾਤਸ਼ਾਹ ਦਾ ਦਰਬਾਰ ਲੱਗਿਆ, ਕੋਈ ਕਲੰਦਰ ਆ ਗਿਆ ਰਿਛ ਦਾ ਤਮਾਸ਼ਾ ਕਰਨ ਵਾਲੇ ਰਿਛ ਲੈ ਤਮਾਸ਼ਾ ਦਿਖਾਇਆ ਉਸਨੇ। ਕੀ ਹੈ ਭਾਈ, ਕੀ ਹੈ ਗੁਰੂ ਜੀ ਦਾ ਚਮਰ ਕਰ ਰਿਹਾ ਸੀ। ਕਹਿਣਗੇ ਕੀ ਹੈ, ਪਛਾਣਨਾ ਕੌਣ? ਨਹੀਂ ਮਹਾਰਾਜ, ਕਹਿਣਗੇ ਤੇਰਾ ਪਿਤਾ ਹੈ। ਇਹ ਸੁਣ ਕੇ ਕੀ ਕਹਿਣਗਾ, ਮਹਾਰਾਜ ਮੇਰਾ ਪਿਤਾ ਤਾਂ ਆਪਦੇ ਪਿਤਾ ਗੁਰੂ ਦੇਵਦਾਸ ਮਹਾਰਾਜ ਨੂੰ ਸੇਵਾ ਕਰਦਾ ਹੁੰਦਾ। ਕਹਿਣੇ ਇਹ ਜਿਤਨੀ ਜੋਨੀ ਪੈ ਗਿਆ ਜੇ ਇੰਨੀਆਂ ਜੋਨੀਆਂ ਮਿਲੀਆਂ ਸੇਵਾ ਕਰਨ, ਮੈਂ ਕਿਉਂ ਤੁਹਾਡੀ ਸੇਵਾ ਕਰੂੰਗਾ? ਫਿਰ ਗੁਰੂ ਜੀ ਕਹਿਣ ਲੱਗੇ, ਸੇਵਾ ਦਾ ਫਲ ਤਾਂ ਨਹੀਂ ਹੈ, ਕਿਸੇ ਗਲਤੀ ਦਾ ਫਲ। ਇਹਦਾ ਗਲਤੀ ਦਾ ਫਲ ਹੈ, ਸੇਵਾ ਦਾ ਫਲ ਤਾਂ ਬਹੁਤ ਸੁਖਮੈ ਸੁਖ ਹੈ, ਮੁਕਤ ਹੈ। ਇਹ ਸੁਣ ਕੇ ਕਹਿਣ ਲੱਗੇ, ਤੇ ਮਹਾਰਾਜ ਕੀ ਗਲਤੀ ਕੀਤੀ? ਕਹਿਣ ਲੱਗੇ, ਭਾਈ ਤੇਰਾ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰੂ ਜੀ ਤਰਾਪ ਸਾਹਿਬ ਵਰਤਾਇਆ ਕਰਦਾ। ਤਰਾਪ ਸਾਹਿਬ ਵਰਤਾਉਣ ਲਈ ਕਿਸਨਾ ਜ਼ਿਕਰ ਅਸਾ ਜਿਹੜਾ ਲਗਾ ਦੀ ਕੋਈ ਸਿੱਧਾ ਸਾਡਾ ਜ਼ਿੰਮੇਦਾਰ, ਲੇਕਿਨ ਬੜਾ ਭਜਨੀਕ ਸੀ, ਆਪਣਾ ਗੱਡਾ ਲੈ ਜਾਂਦਾ। ਉਹ ਕਹਿਣ ਲੱਗਾ, ਹੁਣ ਭਾਵੇਂ ਕੀਰਤਨ ਦਾ ਹੋ ਚੁੱਕਿਆ, ਇਹ ਪ੍ਰਸ਼ਾਦ ਲੈ ਲਈ, ਇਹ ਤਾਂ ਉੱਤਮ ਵਸਤੂ ਦਾ ਪ੍ਰਸ਼ਾਦ ਛੱਡ ਕੇ ਮਨ ਨੂੰ ਪਵਿੱਤਰਤਾ ਮਿਲਦੀ ਹੈ, ਇਸ ਭਾਵਨਾ ਨਾਲ ਹੀ ਪ੍ਰਸ਼ਾਦ ਲੈਣਾ ਚਾਹੀਦਾ। ਇਉਂ ਕਰਕੇ ਪ੍ਰਸ਼ਾਦ ਲਈ ਗੱਡਾ ਖੜਾ ਕਰਕੇ ਸਿਰ ਦੇ ਕੇ ਆਇਆ। ਆ ਕੇ ਕਹਿੰਦੇ, ਬਾਬਾ ਜੀ ਮੈਨੂੰ ਪ੍ਰਸ਼ਾਦ ਦਿਓ, ਬੈਲ ਜਿਹੜਾ ਜਰਾ ਮੇਰੇ ਆੜੋ ਹਨ, ਕਿਤੇ ਤੁਰ ਨਾ ਜਾਣ, ਬੈਲ ਨੁਕਸਾਨ ਹੋ ਜਾਏ। ਉਹ ਖੜਾ ਖੜਾ ਹੀ ਕਹਿੰਦਾ, ਉਸਨੇ ਖਿਆਲ ਨਾ ਕੀਤਾ। ਫਿਰ ਉਸਨੇ ਦੋ ਤਿੰਨ ਦਫ਼ਾ ਕਿਹਾ, ਬਾਬਾ ਜੀ ਮੇਰੇ ਬੈਲ ਜਰਾ ਅੜਦਾ ਨਾ, ਐਸਾ ਨਾ ਵੀ ਕਿਤੇ ਗੱਡਾ ਲੈ ਕੇ ਨੱਠ ਜਾਣਗਾ, ਸਾਰਾ ਸਮਾਨ ਫਰੂਟ ਦੂਗਾ, ਮੈਨੂੰ ਬੜੀ ਫਿਕਰ ਲੱਗ, ਮੈਨੂੰ ਪ੍ਰਸ਼ਾਦ ਛੇਤੀ ਦੇ। ਤੀਜੀ ਦਫ਼ਾ ਉਸਨੇ ਫਿਰ ਕਿਹਾ, ਬਾਬਾ ਜੀ ਜੋ ਰਿਸ਼ਵਾ ਨੂੰ ਟੱਪਣ ਲੱਗੇ, ਬੈਠ ਜਾ, ਪ੍ਰਸ਼ਾਦ ਮਿਲ ਜਾਏਗਾ। ਜਦੋਂ ਇਹੋ ਜਿਹੀ ਗੱਲ ਕਹੀ, ਉਹ ਭਜਨੀਕ ਆਦਮੀ ਉਦੋਂ ਉਹਦੇ ਬੈਲ ਤੁਰ ਪਏ, ਕਹਿੰਦੇ ਚੰਗਾ ਰਿਛ ਬਣ ਜਾ। ਉਸਦੇ ਸ਼ਰਾਪ ਨਾਲ ਰਿਛ ਹੋਇਆ, ਤਾਂ ਵਿੱਚ ਸੇਵਾ ਦਾ ਫਲ ਰਿਛ ਹੋਣਾ ਨਹੀਂ ਹੁੰਦਾ। ਇਉਂ ਕਰਕੇ ਹੁਣ ਉਹ ਜਿਹੜੀ ਸੇਵਾ ਕੀਤੀ ਹੈ, ਉਹਦਾ ਫਲ ਇਸ ਨੂੰ ਮਿਲਣਾ। ਕਹਿੰਦੇ ਪ੍ਰਸ਼ਾਦ ਦਿਓ, ਰਿਛ ਨੇ ਜਦੋਂ ਪ੍ਰਸ਼ਾਦ ਦਿੱਤਾ, ਉਹਦਾ ਸਰੀਰ ਅੰਤ ਹੋ ਗਿਆ, ਉਹ ਦੀਰੂ ਸਤਸੰਗ ਚਲੀ ਗਈ। ਜਦੋਂ ਰਿਛ ਮਰ ਗਿਆ, ਉਹ ਕਲੰਦਰ ਰੋਣ ਲੱਗ ਗਏ, ਕਹਿੰਦੇ ਮਹਾਰਾਜ ਮੇਰਾ ਬੜਾ ਨੁਕਸਾਨ ਹੋ ਗਿਆ, ਨਹੀਂ ਤਾਂ ਰੋਜੀ ਇਸ਼ਤਿਹਾਰ ਦੇ ਸੀ, ਇਹਨੇ ਤਮਾਸ਼ਾ ਦਿਖਾ ਕੇ ਆਪਣਾ ਰੋਜੀ ਕਮਾਉਂਦਾ ਸੀ। ਗੁਰੂ ਕਹਿੰਦੇ, ਤੂੰ ਮਾਇਆ ਦੇ ਤਾਂ ਭਾਈ ਹੋਰ ਰਿਸ਼ਤਾ ਨਹੀਂ, ਅਸੀਂ ਆਪਣੇ ਸ਼ਿਕਰੀ ਕਲਿਆਣ ਕਰਨੀ, ਇਹਦੇ ਹੱਥਾਂ ਨਹੀਂ ਰੱਖਣਾ ਸੀ ਅਸੀਂ। ਇਸੇ ਕਰਕੇ ਇਸ ਨੂੰ ਇੱਥੇ ਬੁਲਾਇਆ ਸੀ। ਇਉਂ ਕਰਕੇ ਸਾਸਨ ਗੁਰੂ ਜੀ ਦਾ ਇਹੋ ਜਿਹੀ ਦੁੱਖ ਪ੍ਰਗਟ ਕਰਨਾ ਸੀ, ਇਹ ਜੀਵਨ ਦਾ ਉਧਾਰ ਸੀ। ਇਸੀ ਤਰ੍ਹਾਂ ਗੁਰੂ ਜੀ ਚਲੇ ਜਾ ਰਹੇ ਹਨ। ਉਧਰੋਂ ਅਨੰਦਪੁਰ ਸਾਹਿਬ ਤਾਂ ਹੌਲੀ ਹੌਲੀ ਇਸ ਰਸਤੇ ਆਦਮੀ ਦੇ ਵਿੱਚ ਇਸ ਰਸਤੇ ਜਾ ਰਹੇ ਨੂੰ ਪੰਨਵੇਂ ਸਾਹਿਬ ਰਸਤੇ ਦੇ ਵਿੱਚ ਇੱਕ ਸਲਾਹੀ ਦਾ ਦਰਖਤ ਹੈ, ਉਹਦੇ ਉੱਪਰ ਤਾਂ ਦਾ ਆਰਣ ਹੈ, ਦੋ ਬੱਚੇ ਤਾਂ ਦੇ ਹਨ, ਇੱਕ ਬਚਾ ਨੂੰ ਅੱਡ ਅੱਡ ਕੇ ਬਾਹਰ ਨੂੰ ਤਾਂ ਬਾਹਰ ਨੂੰ ਆਉਂਦਾ ਹੈ, ਦੂਜੀ ਨੇ ਘੋੜਾ ਖੜਾ ਦਾ ਪਿੱਛੋਂ ਘੋੜਿਆਂ 'ਤੇ ਆ ਰਹੇ ਹਨ। ਭਾਈ ਤਰਨ ਸਿੰਘ ਕਹਿੰਦੇ, ਭਾਈ ਤਰਨ ਸਿੰਘ ਆ ਜਿਹੜਾ ਨੂੰ ਅੱਡ ਅੱਡ ਆਉਂਦਾ ਹੈ, ਤਾਂ ਦਾ ਬਚਾ ਤਾਂ ਗੱਲ ਮਰੋੜ ਗਏ, ਤੂੰ ਮੰਨਿਆ ਸਿੱਖ ਨੇ ਗੁਰੂ ਦਾ ਕਰਨ ਸਿੱਖਾ ਮਿਲ ਗਿਆ। ਮਹਾਰਾਜ ਕਹਿੰਦੇ, ਕਿਹਾ ਕੀ ਫਾਇਦਾ ਹੋਇਆ, ਜਿਹੜੇ ਛੋਟੇ ਜਿਹੇ ਜਾਨਵਰ ਤੰਦਰੁਸਤ ਦਾ ਮਾਰ, ਨਹੀਂ ਭਾਈ ਇਹ ਸਿੱਖੀ ਕਲਿਆਣ ਕੀਤੀ ਹੈ, ਇਹ ਜਨਵਰ ਸਿੱਖੀ ਸਾਡਾ, ਇਹਦੀ ਵਾਰਤਾ ਸੁਣਾਓ। ਕਹਿਣੇ ਜੇ ਇਹ ਜਿਹੜੇ ਜਨਮੇ ਵਿੱਚ ਪ੍ਰਾਪਤ ਹੁੰਦਾ ਸੀ, ਇਸੀ ਤਰ੍ਹਾਂ ਕੋਈ ਪ੍ਰੇਮੀ ਪ੍ਰਸ਼ਾਦ ਲੈਣ ਵਾਸਤੇ ਆਇਆ, ਉਸਨੂੰ ਕਿਹਾ ਸੀ ਉਹਦੇ ਪਾਸ ਸਮਾਨ ਗੱਡਾ ਪਿੰਡਾ ਪੁਰ ਦੀ ਹੋਣੀ ਹੈ, ਖੜਾ ਕਰਕੇ ਆਇਆ ਵੀ ਛੇਤੀ ਤੋਂ ਪ੍ਰਸ਼ਾਦ ਲੈ ਜਾਣ, ਅਤੇ ਕਹਿ ਰਹੇ ਬਾਬਾ ਜੀ ਪ੍ਰਸ਼ਾਦ ਦੋ, ਪ੍ਰਸ਼ਾਦ ਦੋ। ਇਹਨੇ ਸੁਣਿਆ ਨਾ, ਕਈ ਦਫ਼ਾ ਕਿਹਾ, ਜਦੋਂ ਉਹਦਾ ਗੱਡਾ ਗੁੱਡਾ ਤੁਰ ਪਿਆ, ਫਿਰ ਕਹਿਣ ਲੱਗੇ, ਬਾਬਾ ਜੀ ਪ੍ਰਸ਼ਾਦ ਦੋ, ਛੇਤੀ ਮੇਰਾ ਗੱਡਾ ਤੁਰ ਪਿਆ। ਕਹਿੰਦੇ, ਕਿਉਂ ਕਾਂ ਕਾਂ ਲਾਈਏ? ਉਹ ਕਹਿਣ ਲੱਗਾ, ਚੰਗਾ ਫਿਰ ਕਾਂ ਬਣ ਗਿਆ, ਉਹਦੇ ਸਰਾਫ ਨਾਲ ਕਾਂ ਬਣਿਆ, ਇਹ ਉਸਦੀ ਗਲਤੀ ਦਾ ਫਲ ਸੀ, ਸੇਵਾ ਕੀਤੀ ਸੀ, ਉਹਦਾ ਸਾਡੇ ਮਿਲਿਆ ਉਹਨੇ ਬਚੀ। ਇਹ ਗੁਰੂ ਜੀ ਦਾ ਸ਼ਿਕਾਰ ਆ ਕੇ ਖੇਡਣਾ, ਜਿਹਨਾਂ ਦਾ ਉਧਾਰ ਕਰਨਾ ਸੀ। ਇਤਨੇ ਅਨੇਕ ਜਦੋਂ ਸ਼ਿਕਾਰ ਕਾਰਜ ਗੁਰੂ ਜੀ ਉੱਧਰ ਪਹੁੰਚੇ, ਸ਼ਿਕਾਰ ਪਹੁੰਚੇ, ਸ਼ਿਕਾਰ ਕਾਰਜ ਕਿੱਥੇ, ਉੱਥੇ ਸੈਂ ਦਾ ਸ਼ਿਕਾਰ ਕੀਤਾ, ਸਿੱਖਾਂ ਨੇ ਪੁੱਛਿਆ, ਮਹਾਰਾਜ ਇਹਦੀ ਹੁਕੀ ਕੇ ਦੱਸੋ। ਕਹਿਣ ਲੱਗੇ, ਇਹ ਭਾਈ ਸ਼ਿਆਰਕੋਟ ਵਾਲਾ ਬੰਦਾ,
ਗੁਰੂ ਨਾਨਕ ਦੇਵ ਕਹਿੰਦੇ ਹਾਂ ਬੁਲਾਇਆ ਨਹੀਂ ਆਇਆ। ਜਦੋਂ ਫਿਰ ਗੁਰੂ ਨਾਨਕ ਜੀ ਨੇ ਕਿਹਾ ਇਹ ਕਰ ਲੈਣੀ ਕਿ ਹੈ ਹੀ ਨਹੀਂ, ਚੰਗੇ ਕਹਿੰਦੇ ਹੈ ਹੀ ਨਹੀਂ, ਇਹਨੂੰ ਸੱਪ ਲੜ ਗਿਆ ਮਰ ਗਿਆ। ਸੱਪ ਲੜੇ ਤੇ ਫਿਰ ਮੂਹਰੇ ਲਿਆ ਕੇ ਗੁਰੂ ਦੇ ਅੱਗੇ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਆਪ ਦਾ ਸਿੱਖਿਆ ਬਖਸ਼ੋ। ਕਹਿਣ ਲੱਗੇ ਪ੍ਰਤੀਤ ਚੱਲਗੇ ਲੈ ਚੱਲਗੇ, ਹੁਣ ਤਾਂ ਜੋ ਸੋਣਾ ਸੀ ਹੋ ਚੁੱਕਿਆ ਹੈ, ਪਰ ਗੁਰਮੁਖਤਾਈ ਦਾ ਫੜਨ ਉਸਨੂੰ ਕਈ ਜਨਮ ਇਹੋ ਜਿਹੇ ਪਸ਼ੂਆਂ ਪੰਛੀਆਂ ਦੇ ਤਾਰਨੇ ਪੈਣੇ ਹਨ, ਦਸਵੇਂ ਜਾਮੇ ਆਪਣਾ ਸਿੱਖ ਜਾਣ ਕੇ ਬਖਸ਼ਾਂਗੇ। ਸਾਹਿਬ ਜੀ ਜੋ ਹੋਏਗਾ ਉਦੋਂ ਅਸੀਂ ਕਲਿਆਣ ਜਨਮ ਵਾਸਾ ਅਨੁਸਾਰ ਹੈ। ਜਮੀਨ ਤੇ ਜਾਣਾ ਹੁੰਦਾ ਹੈ, ਇਸ ਕਰਕੇ ਸਮੱਗਰੀ ਚੱਲਣਾ ਯੋਗ ਹੈ। ਔਰ ਯਾਨੀ ਮਾਨਸ ਦੇ ਇਸ ਵਾਸਤੇ ਮਿਲਿਆ ਹੈ
ਆਯੋ ਲਹਾ ਲੈਣ ਪ੍ਰਾਣੀ ਆਯੋ ਆਯੋ ਲਹਾ ਲੈਣ
ਦਰਵਾਜ਼ੇ ਰੱਖੇ ਗਏ ਜਿਹਨਾਂ ਵਿੱਚੋਂ 83 ਦਰਵਾਜ਼ੇ ਬੰਦ ਦੇਵ ਨੇਤ ਨਾਲ। ਉਸ ਵਿੱਚ ਇੱਕ ਨੇਤਰਾਂ ਤੋਂ ਬਿਨਾਂ ਮਨਾਥਾ ਪੁਰਸ਼ ਅੱਖਾਂ ਤੋਂ ਅੰਧਾ ਪੁਰਸ਼ ਪ੍ਰਵੇਸ਼ ਕਰੇ, ਅੱਖਾਂ ਤੋਂ ਬਿਨਾਂ ਬੀਂਦਾ ਨਹੀਂ, ਉਸਨੂੰ ਨਾ ਦਰਸ਼ਨ ਕਰਕੇ ਬੜਾ ਦੁਖੀ ਹੈ। ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਵੀ ਮੈਂ ਬੜਾ ਦੁਖੀ ਹਾਂ, ਇਸ ਕਿਲੇ ਵਿੱਚ ਕੈਦ ਹਾਂ, ਮੈਨੂੰ ਇੱਥੇ ਛੁਟਕਾਰੇ ਦਾ ਕੋਈ ਯਤਨ ਦੱਸੋ ਕਿ ਮੈਂ ਇੱਥੇ ਛੁਟਕਾਰਾ ਪਾਵਾਂ। ਬਾਹਰੋਂ ਤਾਂ ਫਿਰ ਅਹਿੰਦਰ ਪੁਰਸ਼ ਨੇ ਕਿਹਾ ਇਸ ਕਿਲੇ ਦੇ 84 ਦਰਵਾਜ਼ੇ ਹਨ, ਮੰਨ ਲਿਆ 83 ਤਾਂ ਬੰਦਾ ਨਹੀਂ ਖੁੱਲ੍ਹਾ ਹੈ, ਉੱਥੋਂ ਦੇ ਨਿਕਲ ਜਾ। ਕਹਿੰਦਾ ਮੇਰੇ ਨਿਗਾਹ ਨਹੀਂ ਹੱਥਾਂ ਆਇਸ਼ਾ ਇੱਥੇ ਕਹਿਣਗੇ ਜੇ ਉਹ ਨਹੀਂ ਤੇਰੇ ਹੱਥ ਹਨ ਕਹਿੰਦਾ ਹੱਥ ਰਹਿਣਗੇ ਕੁਛ ਹੋ ਸਕਦਾ ਹੈ। ਹਾਂ ਕਹਿੰਦੇ ਹੱਥ ਲਾ ਕੇ ਤੁਰਨਾ ਸ਼ੁਰੂ ਕਰਦੇ ਗੋਰ ਛੱਡਦਾ। 84 ਦਰਵਾਜ਼ੇ ਸਾਰੇ ਹਨ, ਇੱਕ ਖੁੱਲ੍ਹਾ ਹੈ ਤਾਂ ਅਸੀਂ ਬੰਦ ਕਹੋ ਕਿ ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਬਾਹਰ ਨਿਕਲ ਗਈ ਆਜ਼ਾਦ ਹੋ ਜਾਏਗਾ। ਉਸਨੇ ਐਸਾ ਹੀ ਕੀਤਾ, ਫਿਰਨ ਲੱਗ ਗਿਆ ਫਿਰਦਿਆਂ। ਜਦੋਂ 83 ਦਰਵਾਜ਼ੇ ਲੰਘ ਗਿਆ, ਖੁੱਲ੍ਹਾ ਦਰਵਾਜ਼ਾ 84ਵਾਂ ਆਇਆ, ਉਸ ਮੌਕੇ ਉਹਦੇ ਸਿਰ ਵਿੱਚ ਫੁਰਕ ਹੋਣ ਲੱਗ ਗਈ, ਕਾਂਧਰਾ ਹੱਥ ਛੱਡ ਕੇ ਸਿਰ ਵਿੱਚ ਫੁਰਕ ਲੱਗ ਗਿਆ। ਕਦਮ ਵੀ ਉਠਾਈ ਗਿਆ, ਉਹ ਕਰਮ ਦਰਵਾਜ਼ਾ ਲੰਘ ਗਿਆ, ਸਿਰ ਵਿੱਚ ਸੁਰ ਸਰ ਚਰਕਦੇ ਸਨ। ਫਿਰ ਕੋਈ 83 ਬੰਦ ਆਉਣੇ ਸਨ, ਕਹਾਂ ਫਿਰ ਤੁਸੀਂ ਦਰਵਾਜ਼ੇ ਲੰਘ ਕੇ ਕਾਫ਼ੀ ਦੇਰ ਹੋ ਗਈ, ਆਵਾਜ਼ਾਂ ਫਿਰ ਮਾਰਨੀਆਂ ਸ਼ੁਰੂ ਕੀਤੀਆਂ। ਮੈਂ ਬੜਾ ਦੁਖੀ ਹਾਂ, ਮੇਰੇ ਤਰਸ ਖਾਓ ਰਹਿਮ ਖਾਓ, ਮੈਂ ਇੱਥੇ ਕੈਦ ਹਾਂ, ਕਿਵੇਂ ਛੁਟਕਾਰਾ ਪਾਵਾਂ। ਬਾਹਰੋਂ ਆਵਾਜ਼ ਆਈ ਤੈਨੂੰ ਜਿਹੜੀ ਜੁੱਤੀ ਦੱਸੀ ਗਈ ਸੀ ਬੜੀ ਸੂਛੀ, ਹਾਂ ਤੂੰ ਗਲਤੀ ਕਰ ਬੈਠਾ ਹੈਗਾ, ਨਹੀਂ ਤਾਂ ਮੈਨੂੰ ਕਰੇਗਾ ਆਜ਼ਾਦ ਹੋ ਜਾਏਗਾ। ਕਹਿੰਦਾ ਕਿ ਮੈਂ ਉਸੀ ਵਕਤ ਤੱਕ ਫਿਰਦਾ ਹਾਂ, ਫਿਰ ਕਹਿੰਦਾ ਤੂੰ ਗਲਤੀ ਕਰ ਬੈਠਾ ਹੋਏਗਾ। ਫਿਰ ਉਸਨੂੰ ਯਾਦ ਆਇਆ ਮੈਂ ਇੱਕ ਦਫ਼ਾ ਕਹਿੰਦਾ ਛੱਡ ਕੇ ਸਿਰ ਵਿੱਚ ਫੁਰਕ ਕਰਨ ਲੱਗ, ਲੰਘੇ ਦਸ਼ਾਂਤ ਹੈ, ਦਸ਼ਾਂਤ ਕੀ ਵਹਿ ਅੰਤਰਜਾਮੀ ਰਾਜਾਂ ਰਾਜ ਹੈ। ਉਸਨੇ ਸੰਸਾਰ ਰੂਪੀ ਗ੍ਰਹਿ ਬਣਾਇਆ ਜਿਸਦੇ ਲੱਖ 84 ਦੁਨੀਆਂ ਮਾਨੋ ਦੇ ਦਰਵਾਜ਼ੇ ਰੱਖੇ, ਜਿਹਨਾਂ ਵਿੱਚ ਮਾਨਵ ਦੇ ਰੂਪੀ ਦਰਵਾਜ਼ਾ ਆਤਮ ਦੀ ਪ੍ਰਾਪਤੀ ਵਾਸਤੇ ਖੁੱਲ੍ਹਾ, ਬਾਕੀ ਦੇ ਗੇਟ ਬੰਦ ਹਨ, ਸਮਝ ਨਹੀਂ ਅਕਲ ਨਹੀਂ ਉਹਨਾਂ ਨੂੰ ਜੋ ਕੁਛ ਅਰਦਾਸ ਉਹ ਨਹੀਂ ਮਿਲੇ, ਮਨੁੱਖ ਨਹੀਂ ਮਿਲੇ ਹੋਏ, ਵਿਸ਼ਵਾਸ ਇਸ ਮਾਨਵਤਾ ਵਿੱਚ ਆ ਕੇ ਬੰਧਾਂ ਵਿੱਚ ਪਿਆ ਹੋਇਆ ਦੁਖੀ ਹੈ, ਦੁਖੀ ਸੁਖੀ ਹੋਣ ਦਾ ਯਤਨ ਕਰਦਾ ਹੈ, ਅਨੇਕਾਂ ਹਸਪੇ ਮਾਰ ਕੇ ਅਨੇਕਾਂ ਹੋਰ ਤਰੀਕੇ ਦੇ ਸੁਖੀ ਹੋਣ ਦੇ ਯਤਨ ਕਰਦੇ ਕਰਨ ਦੇ ਬਾਵਜੂਦ ਵੀ ਫਿਰ ਵੀ ਦੁਖੀ ਦਾ ਦੁਖੀ ਨਹੀਂ ਹੁੰਦਾ ਹੈ। ਅਸਲੀ ਸੁਖੀਆਂ ਮਿਲਣਾ ਮਿਲਣਾ ਸਰੂਪ ਵਾਹਿਗੁਰੂ ਹੈ, ਤੁਹਾਨੂੰ ਮਿਲੇ ਬਿਨਾਂ ਕੈਸੇ ਸੁਖੀ ਹੋ ਜਾਏ। ਸੰਯੋਗ ਕਰਕੇ ਉਸ ਨੇ ਇਹ ਮਨ ਰੂਪੇ ਦੇ ਵਿੱਚ ਆ ਕੇ ਵੀ ਜਿਸ ਵਕਤ ਇਹਦੇ ਸਿਰ ਵਿੱਚ ਮਨ ਰੂਪੀ ਸਿਰ ਵਿੱਚ ਵਿਕਾਰਾਂ ਰੂਪੀ ਸੁਰਖ ਹੋਣ ਲੱਗੀ, ਇਹ ਪਰਮਾਤਮਾ ਦੀ ਭਗਤੀ ਛੱਡ ਕੇ ਉਸ ਸਤਸੰਗ ਮਾਰਗ ਨੂੰ ਛੱਡ ਕੇ ਦੂਸਰੇ ਸਤਸੰਗ ਮਾਰਗ ਨੂੰ ਲੈ ਕੇ ਵਿੱਚ ਰੁਝਾਨ ਉਹਦੇ ਰੁੱਝ ਗਿਆ। ਮਨੁੱਖ ਦੇ ਥੋੜਾ ਜਿਹਾ ਸਮਾਂ ਹੁੰਦਾ, ਇਹ ਲੰਘ ਗਿਆ, ਲੰਘ ਗਿਆ ਉਹ ਵੀ ਚੱਕਰ ਹੋ ਗਿਆ। ਇਸ ਕਰਕੇ ਹੀ ਗੁਰੂ ਜੀ ਕਹਿੰਦੇ ਨੇ ਭਈ ਪ੍ਰਾਤਮਾਨ ਦੇਵਰੀਆ ਗੋਬਿੰਦ ਵੇਣ ਕੀ ਇਹ ਤੇਰੀ ਅਵਕਾਸ਼ ਫਿਰ ਕਿਸੇ ਨਾ ਕਾਮ ਮਿਲਸਾਤ ਸੰਗਤ ਅਜ ਕੇਵਲ ਨਾ। ਮਾਨਵ ਤਨ ਵਿੱਚ ਤਾਂ ਵਿਸ਼ਵਾਸ ਵੀ ਆਇਆ ਹੈ, ਇਹੋ ਤੇਰੀ ਵਾਰੀ ਹੈ,
ਮੇਰੀ ਵਾਰੀ।
ਕਰਤ ਰਾਸੀ ਲੱਖ ਜਾਣ ਦਾ ਜਿਹੜਾ ਕਰਤ ਕੀਤਾ ਹੈ ਅਨੰਤ ਦੇ ਪ੍ਰਾਪਤ ਹੋਵੇ। ਇਹ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਜਾ ਕੇ ਇਹ ਲਾਹ ਸਕਣੇ ਪ੍ਰਾਣੀ ਆਇਓ ਲਾਹ ਲੈ ਲੱਗਾ ਕੱਪੜੇ ਸਤਮੁਖ ਦੀ ਚੱਲੂ। ਹਾਂ, ਕਿੰਨਾ ਸਮਾਂ ਵਿੱਚ ਲੱਗ ਰਿਹਾ। ਹਾਂ, ਆਪਣੇ ਅਸਲੀ ਰਸਤੇ ਨੂੰ ਛੋੜ ਕੇ ਗਲਤ ਰਸਤੇ ਪਕੜ ਲਏ, ਉਮਰ ਦੀ ਰਾਤਰੀ ਤਾਂ ਖਤਮ ਹੁੰਦੀ ਚਲੀ ਜਾ ਰਹੀ। ਜਦੋਂ ਉਮਰ ਰਾਤ ਖਤਮ ਹੋ ਗਈ, ਮਤ ਰੂਪੀ ਸੂਰਜ ਚੜਿਆ ਅਤੇ ਵਾਸਨਾ ਅਨੁਸਾਰ ਕਰਮਾਂ ਅਨੁਸਾਰ ਪਤਾ ਨਹੀਂ ਕਿਹੜੀ ਬਣਦੀ ਜਾ ਰਹੀ। ਤਾਂ ਫਿਰ ਉਸ ਤੋਂ ਪਹਿਲੇ ਪਹਿਲੇ ਬਹੁਤ ਕੁਛ ਬਣ ਸਕਦਾ ਹੈ। ਇਸ ਵਾਸਤੇ ਗੁਰੂ ਜੀ ਕਹਿੰਦੇ ਨੇ ਪ੍ਰਾਣੀ ਤੂੰ ਮਨ ਦੇ ਧਾਰ ਕੇ ਵਾਹਿਗੁਰੂ ਦੇ ਨਾਮ ਦਾ ਲਾਹਾ ਆਇਆ ਹੈ। ਇਹਦੀ ਸਿੱਖਿਆ ਸਤਸੰਗ ਤੋਂ ਮਿਲੇ, ਜਿਵੇਂ ਦੁਨਿਆਵੀ ਵਿਦਿਆਵਾਂ ਦੀ ਪ੍ਰਾਪਤੀ ਦੁਨਿਆਵੀ ਸਕੂਲਾਂ ਕਾਲਜਾਂ ਰਾਹੀਂ ਨਹੀਂ ਹੁੰਦੀ ਹੈ, ਇਸੇ ਤਰ੍ਹਾਂ ਪਰਮਾਰਥਕ ਵਿਦਿਆ ਦੀ ਪ੍ਰਾਪਤੀ ਪਰਮਾਰਥਕ ਸੂਝਬੂਝ ਸਤਸੰਗ ਦੁਆਰਾ ਹੀ ਪ੍ਰਾਪਤ ਹੋਇਆ ਕਰਦੀ ਹੈ। ਕਿਉਂਕਿ ਮੁੱਖ ਸਾਧਨ ਸਤਸੰਗ ਹੈ, ਮਿਲ ਸਾਧ ਸੰਗਤ ਸਾਡੀ ਸੇਵਾ
ਧਨ ਹੈ। ਧਨ ਹੈ ਗੁਰੂ ਨਾਨਕ ਸਾਹਿਬ ਧਨ Thank you. Thank you.